ਗਰੀਬ ਨਵਾਜ ਕਲਗੀਧਰ ਪਾਤਸ਼ਾਹ ਜੀ ਭਾਈ ਬਿਸੰਬਰ ਦਾਸ ਜੀ ਔਰ ਉਹਨਾਂ ਦੇ ਸਪੁੱਤਰ ਹਰਗੋਪਾਲ ਨੂੰ ਉਪਦੇਸ਼ ਦੇ ਰਹੇ ਨੇ ਜੋ ਸਾਡੇ ਸਾਰਿਆਂ ਵਾਸਤੇ ਸਾਂਝਾ ਉਪਦੇਸ਼ ਹੈ। ਗਰੀਬ ਨਵਾਜ ਜੀ ਨੇ ਸਿੱਖੀ ਦੀ ਜਿੱਥੇ ਰਹਿਣੀ ਬਹਿਣੀ ਦੱਸੀ ਆ, ਨਾਲ ਨਾਲ ਇਹ ਗੁਰਸਿੱਖ ਦਾ ਆਚਰਣ ਵਿਵਹਾਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਉੱਥੇ ਅਰਦਾਸ ਕਰਨ ਵੇਲੇ ਕਿਹੜੇ ਕਿਹੜੇ ਸਮੇਂ ਕੀ ਬੇਨਤੀ ਕਰਨੀ ਹੈ, ਉਹ 101 ਅਰਦਾਸਾਂ ਦਾ ਸਤਿਗੁਰੂ ਜੀ ਜ਼ਿਕਰ ਕਰ ਰਹੇ, ਜਿਹਦੇ 'ਚ 75 ਅਰਦਾਸਾਂ ਆਪਾਂ ਪਿਛਲੇ ਪ੍ਰਸੰਗ 'ਚ ਸਰਵਣ ਕੀਤੀਆਂ ਨੇ, 10 ਅਰਦਾਸਾਂ ਸਤਿਗੁਰੂ ਜੀ ਨੇ ਕੱਲ੍ਹ ਦੇ ਪ੍ਰਸੰਗ ਵਿੱਚ ਸਾਨੂੰ ਸਰਵਣ ਕਰਾਈਆਂ ਹਨ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਕਲਗੀਧਰ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦਿਆਂ ਰਸਨਾ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਨਾਵੀ ਨਿਤ ਗੁਰ ਸੇਵਨੇ ਨਰਕ ਨਿਵਾਰਨ ਯੋਗ।
26 ਅਰਦਾਸਾਂ ਜਿਹੜੀਆਂ ਅਗਲੀਆਂ ਸਤਿਗੁਰੂ ਜੀ ਨੇ ਦੱਸੀਆਂ ਨੇ ਉਹਦੇ ਚੋਂ ਪਹਿਲੀਆਂ 26 ਵਿੱਚੋਂ 9ਵੀਂ ਅਰਦਾਸ ਦੱਸਦੇ ਹੈ ਕਿ ਸਤਿਗੁਰਾਂ ਦੀ ਸੇਵਾ ਕਰਨ ਦੀ ਅਰਦਾਸ ਕਰਨੀ ਕਿ ਮਹਾਰਾਜ ਕਿਰਪਾ ਕਰੋ ਸਾਨੂੰ ਆਪਣੀ ਸੇਵਾ ਬਖਸ਼ੋ, ਕਿਉਂਕਿ ਜਿਹੜੀ ਸਤਿਗੁਰਾਂ ਦੀ ਸੇਵਾ ਹੈ ਉਹ ਨਰਕਾਂ ਨੂੰ ਨਿਵਾਰਨ ਦੇ ਸਮਰੱਥ ਹੈ। ਗੁਰੂ ਸਾਹਿਬ ਜੀ ਦੀ ਸੇਵਾ ਕਰਨ ਵਾਲੇ ਕਦੇ ਵੀ ਨਰਕ ਗਾਮੀ ਨਹੀਂ ਹੁੰਦੇ।
ਦਸਮੀ ਦਗਦ ਨਾ ਹੋਈਏ ਸ਼ਾਂਤ ਯੋਗ ਮੈਂ ਹੋਗ।
ਦਸਵੀਂ ਅਰਦਾਸ ਹੈ ਕਿ ਹੇ ਸਾਹਿਬ ਜੀ ਕਿਰਪਾ ਕਰੋ ਸਾਡੇ ਹਿਰਦੇ ਵਿੱਚ ਕਦੇ ਕਿਸੇ ਪ੍ਰਤੀ ਦੁਵੈਸ਼ ਨਾ ਆਵੇ, ਅਸੀਂ ਕਿਸੇ ਪ੍ਰਤੀ ਮਨ ਵਿੱਚ ਸਾੜੇ ਦਾ ਭਾਵ ਨਾ ਰੱਖੀਏ, ਈਰਖਾ ਦੀ ਅੱਗ ਦੇ ਵਿੱਚ ਨਾ ਸੜੀਏ। ਜੇ ਦੁਨੀਆ ਸਾਡੇ ਨਾਲ ਦੁਵੈਸ਼ ਕਰੇ, ਈਰਖਾ ਕਰੇ, ਤਾਂ ਬਦਲੇ ਵਿੱਚ ਸਾਡੇ ਮਨ ਵਿੱਚ ਉਹਨਾਂ ਪ੍ਰਤੀ ਈਰਖਾ ਦਾ ਭਾਵ ਨਾ ਆਵੇ, ਇਹ ਸਾਡੇ 'ਤੇ ਕਿਰਪਾ ਕਰੋ। ਸਾਡਾ ਹਿਰਦਾ ਸ਼ਾਂਤ ਹੋਇਆ ਰਵੇ ਔਰ ਹਰ ਵੇਲੇ ਹੀ ਮਹਾਰਾਜ ਜੀ ਆਪ ਜੀ ਦੇ ਚਰਨਾਂ ਨਾਲ ਜੁੜਿਆ ਰਹੇ, ਇਹ 10ਵੀਂ ਅਰਦਾਸ ਹੈ।
ਸਿੱਖਾ ਭਰਮ ਨਾ ਕੀਜੀਏ ਬੁੱਧ ਰਾਖੀਏ ਠੌਰ।
11ਵੀਂ ਅਰਦਾਸ ਇਹ ਹੈ ਕਿ ਹੇ ਸਿੱਖ ਕਦੇ ਵੀ ਭਰਮ ਨਾ ਕਰੀਏ, ਪਰ ਜੇ ਕਿਤੇ ਮਤ ਵਿੱਚ ਭਰਮ ਆ ਜਾਵੇ ਤੇ ਗੁਰੂ ਦੇ ਚਰਨਾਂ 'ਚ ਅਰਦਾਸ ਕਰਨੀ ਹੈ ਕਿ ਸਤਿਗੁਰੂ ਜੀ ਮੇਰੀ ਬੁੱਧੀ ਵਿੱਚੋਂ ਭਰਮ ਦੀ ਨਿਰਵਿਰਤੀ ਕਰਕੇ ਆਪਣੇ ਚਰਨਾਂ ਦੀ ਟੇਕ ਬਖਸ਼ੋ। ਪਹਿਲੀ ਗੱਲ ਤਾਂ ਮਹਾਰਾਜ ਜੀ ਕਹਿੰਦੇ ਸਿੱਖਾ ਕਦੇ ਭਰਮ ਕਰਨਾ ਹੀ ਨਹੀਂ, ਜੇ ਕਿਤੇ ਬੁੱਧੀ 'ਚ ਭਰਮ ਆ ਵੀ ਜਾਵੇ ਤਾਂ ਫਿਰ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਨੀ ਹੈ। 11ਵੀਂ ਅਰਦਾਸ ਹੈ ਕਿ ਹੇ ਸਤਿਗੁਰੂ ਜੀ ਕਿਰਪਾ ਕਰੋ ਸਾਡੇ ਅੰਦਰੋਂ ਭਰਮ ਦੀ ਨਿਰਵਿਰਤੀ ਕਰ ਦਿਓ ਔਰ ਸਾਡੀ ਸੁਰਤ ਇੱਕ ਜਗ੍ਹਾ ਤੇ ਟਿਕਾਣੇ ਤੇ ਟਿਕ ਜਾਵੇ।
ਰਾਖਾ ਸਤਿਗੁਰ ਸਿੱਖ ਕਾ ਜਿਉਂ ਅਚਾਰ ਹਿਤ ਔਰ।
ਫਿਰ ਸਤਿਗੁਰੂ ਜੀ ਦੇ ਚਰਨਾਂ ਵਿੱਚ 12ਵੀਂ ਅਰਦਾਸ ਇਹ ਕਰਨੀ ਹੈ ਕਿ ਹੇ ਮਹਾਰਾਜ ਸੱਚੇ ਪਾਤਸ਼ਾਹ ਕਿ ਜਿਵੇਂ ਅਚਾਰ ਪਾਉਂਦੇ ਆ ਨਾ ਸਿਆਣੀਆਂ ਮਾਈਆਂ ਬੀਬੀਆਂ, ਅਚਾਰ ਦੇ ਵਿੱਚ ਰਾਈ ਪਾ ਦਿੰਦੀਆਂ, ਅਚਾਰ 'ਚ ਰਾਈ ਪਾਉਣ ਦਾ ਮਤਲਬ ਇਹ ਹੁੰਦਾ ਵੀ ਉਹ ਰਾਈ ਅਚਾਰ ਖਰਾਬ ਨਹੀਂ ਹੋਣ ਦਿੰਦੀ, ਉਹ ਰਾਈ ਦੇ ਨਾਲ ਅਚਾਰ ਦੀ ਰਾਖੀ ਹੁੰਦੀ ਹੈ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਰਾਈ ਅਚਾਰ ਨੂੰ ਰੱਖਦੀ ਆ, ਤੁਸੀਂ ਸਾਡੇ 'ਤੇ ਕਿਰਪਾ ਕਰਕੇ ਸਾਡੀ ਰੱਖਿਆ ਕਰੋ, ਸਾਡੇ ਰਾਖੇ ਬਣੋ। ਰਾਖਾ ਏਕ ਹਮਾਰਾ ਸਵਾਮੀ ਸਗਲ ਘਟਾਕਾ ਅੰਤਰਜਾਮੀ, ਤੂੰ ਮੇਰਾ ਰਾਖਾ ਸਭਨੀ ਥਾਈ। ਮਹਾਰਾਜ ਜੀ ਤੁਸੀਂ ਸਾਡੇ ਰਾਖੇ ਬਣੋ, ਇਹ 12ਵੀਂ ਅਰਦਾਸ ਹੈ।
ਬਾਲੀ ਬਿਹਾਏ ਗੁਰੂ ਟਿਗ ਤੋਰੇ ਗੁਰੂ ਨਿਭਾ।
13ਵੀਂ ਅਰਦਾਸ ਇਹ ਕਰੇ ਗੁਰੂ ਸਾਹਿਬ ਦੇ ਚਰਨਾਂ 'ਚ ਕਿ ਮਹਾਰਾਜ ਜਿਵੇਂ ਕੋਈ ਬੱਚਾ ਆਪਣੇ ਮਾਂ ਬਾਪ ਕੋਲ ਰਹਿੰਦਾ, ਉਹ ਆਪਣੇ ਮਾਂ ਬਾਪ ਤੋਂ ਦੂਰ ਨਹੀਂ ਜਾ ਸਕਦਾ, ਏਦਾਂ ਸਤਿਗੁਰੂ ਜੀ ਅਸੀਂ ਤੁਹਾਡੇ ਬੱਚਿਆਂ ਵਾਂਗੂ ਤੁਹਾਡੇ ਕੋਲ ਹੀ ਰਹੀਏ। ਇਹ ਸਾਡੀ ਅਰਦਾਸ ਹੈ ਕਿ ਸਾਡੀ ਸਾਰੀ ਉਮਰ ਤੁਹਾਡੇ ਚਰਨਾਂ 'ਚ ਰਹਿੰਦਿਆਂ ਬੀਤ ਜਾਵੇ। ਜਿਵੇਂ ਬਾਲਕ ਜਿਹੜੇ ਨੇ ਮਾਂ ਬਾਪ ਦੇ ਚਰਨਾਂ 'ਚ ਰਹਿੰਦੇ ਆ, ਉਹਨਾਂ ਦੇ ਕੋਲ ਰਹਿ ਕੇ ਜੀਵਨ ਬਤੀਤ ਕਰਦੇ ਆ, ਇਦਾਂ ਬੱਚਿਆਂ ਵਾਂਗੂ ਮਹਾਰਾਜ ਜੀ ਅਸੀਂ ਸਾਰਾ ਜੀਵਨ ਤੁਹਾਡੀ ਸੰਗਤ ਵਿੱਚ ਬਤੀਤ ਕਰੀਏ, ਤੁਹਾਡੇ ਚਰਨਾਂ 'ਚ ਬਤੀਤ ਕਰੀਏ। ਇਹ 13ਵੀਂ ਅਰਦਾਸ ਹੈ। ਇਸੇ ਤਰ੍ਹਾਂ 14ਵੀਂ ਅਰਦਾਸ ਦੱਸਦੇ ਆ, ਤੋਰੇ ਗੁਰੂ ਨਿਵਾਹ। ਮਹਾਰਾਜ ਜੀ ਕਿਰਪਾ ਕਰੋ, ਸਾਡੀ ਤੋੜ ਤਾਂ ਹੀ ਨਿਭਾ ਲਵੋ, ਭਾਵ ਸਾਨੂੰ ਕਿਸੇ ਦਾ ਮੁਥਾਜ ਨਾ ਕਰੇ, ਕਿਸੇ ਦਾ ਮੁਥਾਜ ਨਾ ਕਰੇ। ਪੁਰਾਤਨ ਬੋਲੇ ਹਨ, ਟੱਕ ਪੜਦੇ ਰੱਖ ਲਾਜ, ਟੱਕ ਪੜਦੇ ਰੱਖ ਲਾਜ, ਨਾ ਕਰੀ ਕਿਸੇ ਦਾ ਮੁਥਾਜ, ਜੇ ਕਰੀ ਕਿਸੇ ਦਾ ਮੁਥਾਜ ਉਹਦੇ ਨੇਤਰਾਂ ਵਿੱਚ ਲਾਜ। ਚੜ੍ਹਦੇ ਕੋ ਘੋੜਾ, ਉਡਾਨੇ ਕੋ ਬਾਜ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਸਾਹਿਬ ਜੀ ਮਹਾਰਾਜ, ਇਹ ਪੁਰਾਤਨ ਬੋਲੇ ਨੇ ਖਾਲਸੇ ਜੀ। ਅਰਦਾਸ ਕਰਨੀ ਹੈ 14ਵੀਂ ਅਰਦਾਸ, ਕਿ ਮਹਾਰਾਜ ਸਾਨੂੰ ਕਿਸੇ ਦੀ ਮੁਥਾਜੀ ਨਾ ਕੱਟਣੀ ਪਵੇ, ਬੇਮੁਹਤਾਜੀ ਅਵਸਥਾ ਬਖਸ਼ਿਓ। ਕਿਸੇ ਦੇ ਮੁਥਾਜ ਹੋਣਾ ਖਾਲਸਾ ਜੀ ਬੜਾ ਵੱਡਾ ਦੁੱਖ ਹੈ। ਮਹਾਂਪੁਰਖਾਂ ਭਗਤਾਂ ਨੇ ਤਾਹਾਂ ਮਾਰ ਕੇ ਪਰਮੇਸ਼ਰ ਨੂੰ ਬੇਨਤੀਆਂ ਕੀਤੀਆਂ, ਮਹਾਰਾਜ ਬਾਰ ਪਰਾਇਆ ਬੈਸਣਾ ਸਾਈ ਮੁਜਾ ਨਾ ਦੇ, ਕਿਸੇ ਬਗਾਨੇ ਦੇ ਦਰ ਦਾ ਮੁਥਾਜ ਨਾ ਬਣਾਈ ਸਾਨੂੰ ਸਾਹਿਬ ਜੀ। ਜੇ ਕਿਸੇ ਦਾ ਮੁਥਾਜ ਬਣਾਉਣਾ ਹੈ ਤਾਂ ਉਹਦੇ ਨਾਲੋਂ ਚੰਗਾ ਸਾਡੇ ਸਰੀਰ 'ਚੋਂ ਸਾਡੀ ਜਿੰਦ ਕੱਢ ਲੈ, ਅਸੀਂ ਮਰਨਾ ਪਸੰਦ ਕਰਾਂਗੇ ਪਰ ਕਿਸੇ ਦੀ ਮੁਥਾਜੀ ਨਹੀਂ। ਤੋ ਹਰ ਵੇਲੇ ਗੁਰਸਿੱਖ ਨੇ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕਰਨੀ ਕਿ ਤੋਰੇ ਗੁਰੂ ਨਿਵਾਹਾ, ਮਹਾਰਾਜ ਕਿਰਪਾ ਕਰੋ ਸਾਡੀ ਅੰਤ ਤਾਂ ਹੀ ਨਿਭਾ ਲਓ, ਸਾਨੂੰ ਕਿਸੇ ਦਾ ਮੁਥਾਜ ਨਾ ਕਰਿਓ।
ਬਚਨ ਮਾਨ ਹਿਤ 15ਵੀਂ ਦੀਨਾ ਸਤਿਗੁਰ ਰਾਹ।
15ਵੀਂ ਅਰਦਾਸ ਇਹ ਹੈ ਕਿ ਸਤਿਗੁਰੂ ਜੀ ਅਸੀਂ ਤੁਹਾਡਾ ਬਚਨ ਮੰਨੀਏ, ਆਪ ਜੀ ਦੇ ਬਚਨ ਨੂੰ ਸਤ ਕਰਕੇ ਮੰਨੀਏ, ਬਚਨ ਮੰਨਣ ਦੀ ਬਿਰਤੀ ਸਾਨੂੰ ਬਖਸ਼ੋ ਮਹਾਰਾਜ। ਸਤਿਗੁਰ ਬਚਨ ਤੁਮਾਰੇ, ਨਿਰਗੁਣ ਨਿਸਤਾਰੇ, ਭਰੋਸਾ ਸਾਡੇ ਹਿਰਦੇ 'ਚ ਬਣ ਆਵੇ ਕਿ ਮਹਾਰਾਜ ਤੁਹਾਡੇ ਬਚਨ ਸਾਡੇ ਨਿਰਗੁਣਿਆਰੇ ਜੀਵਾਂ ਨੂੰ ਤਾਰਨ ਵਾਲੇ ਹਨ। ਸਤਿਗੁਰੂ ਜੀ ਆਪ ਜੀ ਦੇ ਬਚਨ ਅਸੀਂ ਮੰਨੀਏ, ਆਪ ਜੀ ਦੇ ਬਚਨਾਂ ਦੇ ਅਸੀਂ ਧਾਰਨੀ ਹੋਈਏ, ਇਹ ਅਰਦਾਸ ਕਰਨੀਏ। 15ਵੀਂ ਅਰਦਾਸ ਹੈ ਦੀਨਾ ਸਤਿਗੁਰ ਰਾਹ। ਫਿਰ 16ਵੀਂ ਅਰਦਾਸ ਇਹ ਦੱਸਦੇ ਹੈ ਕਿ ਹੇ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਕਿਰਪਾ ਕਰਕੇ ਸਾਨੂੰ ਮਾਰਗ ਵਿਖਾਓ, ਸਾਨੂੰ ਰਾਹ ਦੱਸੋ, ਸਿੱਖੀ ਦਾ ਜਿਹੜਾ ਮਾਰਗ ਹੈ ਉਹ ਰਸਤਾ ਮਹਾਰਾਜ ਜੀ ਸਾਨੂੰ ਆਪ ਜੀ ਕਿਰਪਾ ਕਰਕੇ ਦੱਸੋ।
ਮਾਨ ਦੇ ਕੁਲ ਕੀ ਰਹੇ ਬਣੇ ਸੰਬੰਧੀ ਸੰਤ।
17ਵੀਂ ਅਰਦਾਸ ਇਹ ਕਰੇ ਗੁਰੂ ਸਾਹਿਬ ਦੇ ਚਰਨਾਂ 'ਚ ਕਿ ਮਹਾਰਾਜ ਸਾਡਾ ਮਾਣ ਅਪਮਾਨ ਆਪ ਜੀ ਦੇ ਹੱਥ ਹੈ, ਕਿਰਪਾ ਕਰੋ ਆਪ ਦਇਆ ਕਰਕੇ ਸਾਨੂੰ ਸਨਮਾਨ ਬਖਸ਼ੋ। ਅਸੀਂ ਬੰਦਿਆਂ ਕੋਲੋਂ ਨਹੀਂ ਮਾਣ ਲੱਭਦੇ, ਇਹ ਦੁਨੀਆਂ ਦੇ ਲੋਕ ਸਾਡਾ ਸਨਮਾਨ ਕਰਨ ਮਾਣ ਕਰਨ ਕਿਸੇ ਦੇ ਵੱਸ ਨਹੀਂ ਮਹਾਰਾਜ। ਵਡਿਆਈਆਂ ਤੁਸੀਂ ਆਪਣੇ ਹੱਥ 'ਚ ਰੱਖੀਆਂ, ਕਰਤੇ ਹੱਥ ਵਡਿਆਈਆਂ ਜੈ ਭਾਵੈ ਤੈ ਦੇ, ਮਹਾਰਾਜ ਤੁਹਾਡੇ ਹੱਥ 'ਚ ਨੇ ਵਡਿਆਈਆਂ। ਸਾਨੂੰ ਕਿਰਪਾ ਕਰਕੇ ਮਾਣ ਬਖਸ਼ਿਓ, ਇਹ ਸੰਸਾਰ ਵਿੱਚ ਇੱਜ਼ਤ ਬਖਸ਼ਿਓ, ਪੱਤ ਰੱਖਿਓ, ਇਹ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕਰਨੀਏ। 7ਵੀਂ ਅਰਦਾਸ ਹੈ, 17ਵੀਂ ਅਰਦਾਸ ਹੈ, 18ਵੀਂ ਅਰਦਾਸ ਹੈ ਕੁੱਲ ਕੀ ਰਹੇ, ਕਿ ਮਹਾਰਾਜ ਸਾਡੀ ਜਿਹੜੀ ਕੁੱਲ ਦੀ ਸਿੱਖੀ ਉਹ ਆਪ ਜੀ ਦੀ ਕਿਰਪਾ ਨਾਲ ਰਹਿ ਆਵੇ, ਸਾਡੀ ਕੁੱਲ ਵਿੱਚ ਵੀ ਆਪ ਜੀ ਦੀ ਸਿੱਖੀ ਦਾ ਪਹਿਰਾ ਰਹੇ। ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕਰਨੀ ਕਿ ਸਤਿਗੁਰੂ ਜੀ ਸਾਡੀ ਕੁੱਲ ਵਿੱਚ ਵੀ ਆਪ ਜੀ ਦੀ ਸਿੱਖੀ ਬਣੀ ਰਹੇ, ਸਾਡੀਆਂ ਕੁੱਲਾਂ ਵਿੱਚ ਵੀ, ਸਾਡੀਆਂ ਅੱਲਾਂ ਵਿੱਚ ਵੀ ਆਪ ਜੀ ਸਿੱਖੀ ਬਖਸ਼ਿਓ। ਬੜੇ ਗੁਰਸਿੱਖ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੇ ਹੈ, ਹਰ ਇੱਕ ਸਿੱਖ ਨੂੰ ਕਰਨੀ ਚਾਹੀਦੀ ਹੈ, ਮਹਾਰਾਜ ਮੇਰੀਆਂ ਅੱਲਾਂ ਵਿੱਚ ਵੀ ਸਿੱਖੀ ਬਖਸ਼ਿਓ, ਮੇਰੀਆਂ ਅਗਲੀਆਂ ਪੀੜ੍ਹੀਆਂ ਵੀ ਆਪ ਜੀ ਦੇ ਚਰਨਾਂ ਦੇ ਸਿੱਖ ਹੋਣ, ਇਹ ਭਾਵਨਾ ਰੱਖਣੀ। ਫਿਰ 18ਵੀਂ ਅਰਦਾਸ ਹੈ ਬਣੈ ਸੰਬੰਧੀ ਸੰਤ। ਮਹਾਰਾਜ ਰੱਬ ਦੇ ਪਿਆਰੇ ਮਹਾਂਪੁਰਖਾਂ ਸੰਤਾਂ ਦੇ ਨਾਲ ਸਾਡਾ ਸੰਬੰਧ ਜੁੜੇ, ਯਾਨੀ ਕਿ ਰੱਬ ਦੇ ਪਿਆਰੇ ਮਹਾਂਪੁਰਖਾਂ ਸਾਧੂਆਂ ਦੀ ਸਾਨੂੰ ਸੰਗਤ ਪ੍ਰਾਪਤ ਹੋਵੇ ਜੀ।
ਬ੍ਰਿਤ ਨਿਵੇਂ ਚਿਤ ਸ਼ੁੱਧ ਗ੍ਰਹਿ ਏਈ ਖੂਬ ਕਲ ਕੰਤ।
ਫਿਰ ਬ੍ਰਿਤ ਨਿਵੈ, ਬ੍ਰਿਤ ਨਿਵੈ ਦਾ ਮਤਲਬ ਹੁੰਦਾ ਹੈ ਵੀਹਵੀਂ ਅਰਦਾਸ ਹੈ, ਮਹਾਰਾਜ ਸੱਚੇ ਪਾਤਸ਼ਾਹ ਸਾਡੀ ਬ੍ਰਿਤੀ ਨਿਉਂ ਕੇ ਰਵੇ, ਭਾਵ ਸਾਡੇ ਦਿਲ ਵਿੱਚ ਗਰੀਬੀ ਦਾ ਭਾਵ ਬਣਿਆ ਰਹੇ, ਅੰਦਰੋਂ ਗਰੀਬੀ, ਗੁਰਮੁਖ ਹਿਰਦਾ ਗਰੀਬੀ ਆਵੈ। ਭਾਈ ਗੁਰਦਾਸ ਸਾਹਿਬ ਜੀ ਨੇ ਵੀ ਲਿਖਿਆ ਕਿ ਗਰੀਬੀ ਦਾ ਭਾਵ ਹਿਰਦੇ ਚ ਰੱਖਣਾ, ਯਾਨੀ ਕਿ ਮਨ ਨੂੰ ਨੀਵਾਂ ਕਰਕੇ ਰੱਖਣਾ, ਮਨ ਨੀਵੇਂ ਦੀ ਅਰਦਾਸ ਗੁਰੂ ਸਾਹਿਬ ਦੇ ਚਰਨਾਂ ਚ ਕਰਨੀ। ਇੱਕੀ ਵੀ ਅਰਦਾਸ ਹੈ ਥਿਤ ਸ਼ੁੱਧ ਗ੍ਰਹਿ, ਮਹਾਰਾਜ ਸਾਡਾ ਜਿਹੜਾ ਅੰਤਸ਼ਕਰਨ ਰੂਪੀ ਘਰ ਹੈ, ਸਾਡਾ ਹਿਰਦਾ ਸ਼ੁੱਧ ਹੋ ਜਾਵੇ, ਸਾਡੇ ਅੰਤਹਕਰਨ ਵਿੱਚੋਂ ਮਲ, ਵਿਕਸ਼ੇਪ ਤੇ ਅਵਰਣ, ਇਹ ਜਿਹੜੀਆਂ ਤਿੰਨੇ ਮਾੜੀਆਂ ਭੈੜੀਆਂ ਬਿਰਤੀਆਂ ਨੇ, ਇਹ ਸਾਡੇ ਹਿਰਦੇ ਚੋਂ ਦੂਰ ਹੋ ਜਾਣ। ਫਿਰ ਇਹੀ ਖੂਬ ਕਲਕੰਤ, ਬਾਈਵੀਂ ਅਰਦਾਸ ਇਹ ਹੈ ਕਿ ਹੇ ਸਾਹਿਬ ਜੀ, ਹੇ ਵਾਹਿਗੁਰੂ ਜੀ, ਤੁਹਾਡੀ ਸੁੰਦਰਤਾ ਹੀ ਸਾਨੂੰ ਚੰਗੀ ਲੱਗੇ। ਖੂਬ ਕਲਕੰਤ, ਕਲ ਨਾਮ ਸੁੰਦਰ ਦਾ, ਕੰਤ ਨਾਮ ਰੱਬ ਦਾ ਹੈ। ਹੇ ਵਾਹਿਗੁਰੂ, ਸਾਨੂੰ ਤੁਹਾਡੀ ਸੁੰਦਰਤਾ ਮੋਹਿਤ ਕਰੇ, ਪਰਮੇਸ਼ਰ ਹੀ ਸੋਹਣਾ ਲੱਗੇ ਸਾਨੂੰ, ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੋਹਣੇ ਲੱਗਣ, ਉਹਨਾਂ ਤੋਂ ਬਿਨਾਂ ਬਾਕੀ ਸਾਰੀ ਦੁਨੀਆ ਭਾਵੇਂ ਬਦਸੂਰਤ ਨਜ਼ਰ ਆਵੇ, ਸਾਡਾ ਸਾਹਿਬ ਹੀ ਸਾਨੂੰ ਸੁੰਦਰ ਨਜ਼ਰ ਆਵੇ, ਇਹ ਅਰਦਾਸ ਕਰਨੇ।
ਤੇਵੀਂ ਤਰਗਸ ਗੁਰੂ ਕਾ,
ਤੇਵੀਂ ਅਰਦਾਸ ਹੈ ਜਦੋਂ ਸਰੀਰ ਤੇ ਕਮਾਨ ਧਾਰਨ ਕਰਨੀ ਹੈ, ਤੀਰਾਂ ਦਾ ਪੱਥਾ ਧਾਰਨ ਕਰਨਾ, ਉਸ ਵੇਲੇ ਅਰਦਾਸ ਕਰਨੀ ਕਿ ਮਹਾਰਾਜ ਇਹ ਸ਼ਸਤਰ ਧਾਰਨ ਕਰਨ ਲੱਗੇ ਆ, ਤੀਰਾਂ ਦਾ ਪੱਥਾ ਤੇ ਕਮਾਨ, ਆਪ ਦੀ ਕਿਰਪਾ ਕਰਿਓ। ਹਾਂਜੀ,
ਚੌਵੀ ਕਟਾਰੀ ਸਿੱਧ,
ਚੌਵੀਵੀਂ ਅਰਦਾਸ ਉਦੋਂ ਕਰੇ ਜਦੋਂ ਗਾਤਰੇ ਕਟਾਰ ਪਾਉਣੀ ਹੈ, ਕਟਾਰ ਪਾਉਣ ਵੇਲੇ ਅਰਦਾਸ ਕਰੇ ਕਿ ਮਹਾਰਾਜ ਜੀ ਇਹ ਕਟਾਰ ਸਾਨੂੰ ਸਿੱਧ ਹੋਵੇ, ਜੇ ਜੰਗ ਦੇ ਵਿੱਚ ਲੋੜ ਪੈ ਜਾਏ ਤਾਂ ਇਹ ਕਟਾਰ ਸਾਨੂੰ ਸਿੱਧ ਹੋਵੇ, ਇਹ ਅਰਦਾਸ ਕਰਨੀ। ਹਾਂਜੀ,
ਪੱਚੀਵੀਂ ਪਤ ਸਿਉ ਗੁਰੂ ਥਿਰ,
ਪੱਚੀਵੀਂ ਅਰਦਾਸ ਹੈ ਕਿ ਹੇ ਸਤਿਗੁਰੂ ਜੀ, ਕਿਰਪਾ ਕਰਕੇ ਦਇਆ ਕਰਕੇ ਸਾਡੀ ਪਤ ਰੱਖ ਲਿਓ। ਪਤ ਰੱਖੀ ਗੁਰਪਾਰ ਬ੍ਰਹਮ, ਮਹਾਰਾਜ ਤੁਸੀਂ ਸਾਡੀ ਪਤ ਰੱਖਣ ਵਾਲਿਓ, ਮਤ ਪਤ ਦੇ ਰੱਖਿਓ, ਸਾਡੀ ਪਤ ਰੱਖ ਲਿਓ।
ਛੱਬੀ ਗੁਰ ਟਿਗ ਬ੍ਰਿਧ,
ਛੱਬੀਵੀਂ ਅਰਦਾਸ ਇਹ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ, ਸਾਡੇ ਹਿਰਦੇ ਵਿੱਚ ਤੁਹਾਡੇ ਚਰਨਾਂ ਦੀ ਪ੍ਰੀਤ ਵੱਧਦੀ ਰਹੇ, ਸਾਡੇ ਹਿਰਦੇ ਵਿੱਚ ਆਪ ਜੀ ਦੇ ਚਰਨਾਂ ਦਾ ਪ੍ਰੇਮ ਉਹ ਵੱਧਦਾ ਰਹੇ, ਇਹ 26 ਅਰਦਾਸਾਂ ਇਹਦੇ ਚ ਦੱਸੀਆਂ, 75 ਪਹਿਲੋਂ ਦੱਸੀਆਂ ਹਨ।
101 ਅਰਦਾਸ ਕਰ, 100 ਬਰਸਾਂ ਕੇ ਦੋਖ,
ਪਾਤਸ਼ਾਹ ਕਹਿੰਦੇ ਟੋਟਲ ਕੁੱਲ ਅਰਦਾਸਾਂ ਹੋ ਗਈਆਂ 101, ਇੱਥੇ ਅੱਜ 101 ਅਰਦਾਸਾਂ ਸਮਾਪਤ ਹੋਈਆਂ, 75 ਪਹਿਲੋਂ ਦੱਸੀਆਂ, 26 ਇੱਥੇ ਦੱਸ ਦਿੱਤੀਆਂ, ਕੁੱਲ ਹੋ ਗਈਆਂ 101। ਪਾਤਸ਼ਾਹ ਕਹਿੰਦੇ ਜਿਹੜਾ ਸਿੱਖ ਇਹ 101 ਅਰਦਾਸਾਂ ਕਰਦਾ ਹੈ, ਉਹਦੇ 100 ਜਨਮਾਂ ਦੇ ਨਹੀਂ, 100 ਸੈਂਕੜੇ ਸਾਲਾਂ ਦੇ ਜਿਹੜੇ ਪਾਪ ਨੇ ਉਹ ਸੜ ਕੇ ਸਵਾਹ ਹੋ ਜਾਂਦੇ।
ਸਤਿ ਸ੍ਰੀ ਅਕਾਲ।
ਇੱਥੇ 100 ਬਰਖ ਲਿਖੇ, ਆਮ ਕਰਕੇ ਆਪਾਂ ਕਿਸੇ ਨੂੰ ਯਾਦ ਕਰਦੇ ਹੋਈਏ, ਉਹ ਕੋਈ ਬੰਦਾ ਫੋਨ ਕਰਦੇ ਜਾਂ ਕੋਈ ਆ ਜਾਏ, ਆਪਾਂ ਕਹਿੰਦੇ 100 ਸਾਲ ਉਮਰ ਹੈ ਤੇਰੀ। 100 ਸਾਲ ਦਾ ਮਤਲਬ ਹੁੰਦਾ ਵੀ ਲੰਮੀ ਉਮਰ ਹੋਵੇ ਤੇਰੀ, ਆਮ ਸ਼ਬਦ ਉਦਾਂ 100 ਹੀ ਕਹਿ ਦਿੰਦੇ ਮੁੱਖੋਂ। ਇੱਥੇ ਪਾਤਸ਼ਾਹ ਕਹਿੰਦੇ ਵੀ ਜਿੰਨੇ ਜੀਵਨ ਦੇ ਸਾਡੇ ਕੀਤੇ ਹੋਏ ਗੁਨਾਹ ਨੇ 100 ਸਾਲਾਂ ਦੇ, 100 ਸਾਲਾਂ ਦਾ ਮਤਲਬ ਇੱਥੇ 100 ਸਾਲ ਦਾ ਦਾਇਰਾ ਫਿਕਸ ਨਹੀਂ ਕੀਤਾ, ਆਮ ਜਿਵੇਂ ਬੋਲ ਚਾਲ 'ਚ ਕਹਿ ਦਿੰਦੇ ਹਾਂ ਵੀ 100 ਸਾਲ ਉਮਰ ਹੋਵੇ ਤੇਰੀ, ਤਾਂ ਪਾਤਸ਼ਾਹ ਕਹਿੰਦੇ 100 ਸਾਲਾਂ ਦੇ ਤੇਰੇ ਜਿੰਨੇ ਗੁਨਾਹ ਨੇ, ਜਿੰਨੇ ਪਾਪ ਨੇ, ਜਦੋਂ ਗੁਰੂ ਸਾਹਿਬ ਦੇ ਚਰਨਾਂ 'ਚ 101 ਅਰਦਾਸ ਕਰੇਗਾ ਤੇ ਸਾਰੇ ਪਾਪ ਸੜ ਕੇ ਸਵਾਹ ਹੋ ਜਾਣਗੇ, ਇਹਨਾਂ ਸਾਰੇ ਪਾਪਾਂ ਦੀ ਨਿਰਵਿਰਤੀ ਹੋ ਜਾਏਗੀ।
ਗੁਰੂ ਗਵਾਵੇ ਸਿੱਖ ਕੇ ਪਾਵੇ ਗੁਰ ਪਦ ਮੋਖ,
ਮਹਾਰਾਜ ਜੀ ਕਹਿੰਦੇ ਸਤਿਗੁਰੂ ਜੀ ਆਪਣੇ ਸਿੱਖ ਦੇ ਸੈਂਕੜੇ ਸਾਲਾਂ ਦੇ ਪਾਪਾਂ ਨੂੰ ਸਾੜ ਕੇ, ਗਵਾ ਕੇ ਦੂਰ ਕਰ ਦਿੰਦੇ, और उस सिख नूं गुरु साहब दे चरणा चों जीवन मुक्त अवस्था जो है वो प्राप्त हो जाती है।
सो अरदासिया योग है ताके पूजे पाए।
पातशाह कहंदे ओ अरदासिया योग है जेड़ा 101 अरदासां करनियां जानदा ओही असल विच अरदासिया योग है और एहो जी अरदास करन वाले गुरसिख दे चरण पूजने योग हन।
सिख सुखी सो होएगा सो अरदास कराए।
जेड़ा सिख ए अरदासां महाराज जी दे चरणां च करदा जां करौंदा जेड़ियां उपर दसियां ने पातशाह कहंदे ओ सिख सुखी होवेगा इस लोक विच भी ते परलोक विच भी दोहां जहाना विच ओ सिख सुखी होवेगा।
सतगुर हित दसवंद दे सिखी जुगत रहाए।
पातशाह कहंदे जेड़ा गुरु का सिख है हुण अगे रहणी बहणी दसदे सिखां जेड़ा गुरु का सिख है ओ सतगुरां दे नमित दसवंद कढे दसवां हिस्सा 10,000 चो 1,000 रुपया गुरु साहब जी दे नमित कढे 1,00,000 रुपए चो 10,000 रुपया गुरु नमित कढे। जेड़ा अरदासिया सिख है वह सिख अपने हिरदे च भावना दे नाल नाल यह भी भाव रखे कि जेड़ा दसवंद है वह गुरु का जरूर कढे जेड़ा दसवंद नहीं कढ़दा निकल जाना वह जे गुरु नमित नहीं निकलिया तो किसी होर पासे निकल जाना। महाराज जी ने अकाल पुरख की जिहड़ी खेड है ना कुदरत दी उन्हें अपना हक लै ही लैना किसी तरीके लै लवे जे तो इमानदारी नाल आपे हाजिर कर दिओ तो फिर दूजे पास्यों बच जाईदा नहीं तो होर पास्यों निकल जांदा कदे कोई बीमारी लग गई उहदे च निकल गया जां राह जांदिआं चलान ही कट दिंदा कोई उहदे च निकल गया। जो बाबे के दाम ना दें हैं तिन ते गए बाबर के लै हैं जेड़े बाबे के दाम नहीं देंदे बाबर के फिर लै ही लेंदे जां बाबे क्या नूं दे दिओ जां बाबर क्या नूं दे दिओ देने जरूर पैणे आ दित्ते बिना जान छुट्टणी कोई नहीं। तो बाबर क्या नूं देण दी बजाए चंगा के बाबे क्या दे चरणां च हाजर कर दीए। तो पातशाह कहिंदे जिहड़ा गुरु का सिख है वह दसवंद कढे महाराज जी के चरणों में सिखी जुगत रहाए और सिखी की जुगत दे विच रहे। सिखी की जुगत की एक यह जुगत भी है कि दसवंद गुरु के नमित कढे। हाँ जी
नाहन दान सतनाम में बरते बैस बिताए।
पातशाह कहिंदे तीन चीजा च अपना जीवन बतीत करे केड़ियां तीन चीजा ने नाम दान ते इशनान ये तीन ही चीजा सिख ने गुरु साहब के चरणों चो मंगनिया नाम का दान मंगना इशनान मंगना ते दान मंगना। नाम नाल लोक परलोक सवर जाना इशनान मंगना कि अमृत वेले का इशनान बख्शो जदों इशनान मंगना ना इशनान नाल देह रोगताई भी आ जानी जिहदा शरीर तंदुरुस्त होवेगा उही नहावेगा जिहड़ा बीमार रहण वाला बंदा ओदा नहीं इशनान करदा रोज जदों इशनान मंगना उदों तंदुरुस्ती भी आ जानी है। दान महाराज दान भी बख्शो दान उही कर सकदा जिहदे अपने पल्ले कुछ होवेगा जिहदे अपने पल्ले कुछ नहीं उहने दान किवें करना। तो ये तीन चीजा दे विच गुरसिख ने वरतना नाम दान ते इशनान विच इहदे च अपनी जिंदगी बतीत करे।
पर नारी तन छोड़ के निश्चा गुर पद शरण।
महाराज जी कहंदे जिहड़ा गुरु का सिख है वह पर इस्त्री का संकल्प अपने हिरदे चो छड़ देवे सुपने विच भी पर इस्त्री का ख्याल ना आवे फिर पराया धन वह छड़ देवे और गुरु साहब जी दे चरणा उत्ते परपक निश्चा रखे।
बाणी सतगुर की पढ़े काटे जन्मा मरन।
और सतगुरां दी बाणी पढ़े भावना नाल जदों सिख गुरु साहब जी दी बाणी प्रेम नाल भावना नाल पढ़ेगा तां गुरबाणी पढ़न दे नाल सिख दा जन्म ते मरन कटिया जावेगा। गुरबाणी जरूर पढ़नी चाहीदी है सिख नूं भावें कोई एक शब्द ही पढ़े रोज जरूर पढ़े एक पंक्ति पढ़े भावें ਬਹੁਤ ਸਾਰੇ ਪੁਰਾਤਨ ਗੁਰਸਿੱਖ ਉਹਨਾਂ ਨੂੰ ਭਾਵੇਂ ਪੰਜਾਬੀ ਗੁਰਮੁਖੀ ਨਹੀਂ ਸੀ ਪੜ੍ਹਦੀ ਆਉਂਦੀ, ਉਹਨਾਂ ਗੁਰੂ ਘਰ ਦੇ ਗ੍ਰੰਥੀ ਸਿੰਘਾਂ ਕੋਲੋਂ ਸੁਣ ਸੁਣ ਕੇ ਬਾਣੀ ਯਾਦ ਕੀਤੀ ਹੁੰਦੀ ਤੇ ਸੁਣ ਕੇ ਬਾਣੀ ਕੰਠ ਕਰਕੇ ਉਹਦਾ ਨਿਤਨੇਮ ਕਰਨਾ। ਤੋ ਗੁਰਸਿੱਖ ਨੂੰ ਯਤਨ ਕਰਨਾ ਚਾਹੀਦਾ ਕਿ ਰੋਜ਼ਾਨਾ ਗੁਰਬਾਣੀ ਪੜ੍ਹੇ, ਕਿਉਂਕਿ ਗੁਰਬਾਣੀ ਪੜ੍ਹਨ ਦੇ ਨਾਲ ਜਨਮ ਤੇ ਮਰਨ ਕੱਟਿਆ ਜਾਂਦਾ ਹੈ।
ਚੌਪਈ ਭਦਨ ਨਾਮ ਸਿੱਖ ਨੇ ਕਰੇ।
ਪਾਤਸ਼ਾਹ ਕਹਿੰਦੇ ਜਿਹੜਾ ਗੁਰੂ ਕਾ ਸਿੱਖ ਹੋਵੇ, ਸਿੱਖਾਂ ਦੇ ਘਰ ਜੰਮਿਆ ਹੋਵੇ, ਉਹ ਕਦੇ ਭੱਦਣ ਨਾ ਕਰੇ। ਭੱਦਣ ਦਾ ਮਤਲਬ ਹੁੰਦਾ ਕੇਸ ਨਾ ਕਟਾਵੇ। ਬੜਾ ਵੱਡਾ ਕਲੰਕ ਹੈ ਉਸ ਉਹਦੇ ਸਿਰ ਤੇ ਕਿ ਸਿੱਖਾਂ ਦੇ ਘਰ ਜੰਮਿਆ ਹੋਵੇ ਤੇ ਕੇਸ ਕਤਲ ਕਰਾਵੇ। ਖਰੇ ਕਿਵੇਂ ਰੂਹ ਉਹਨਾਂ ਦੀ ਮੰਨ ਜਾਂਦੀ, ਉਹਨਾਂ ਦਾ ਦਿਲ ਕਿਉਂ ਨਹੀਂ ਕੰਬਦਾ ਕਿ ਸਾਨੂੰ ਕਤਲ ਕਰਾਉਣ ਵੇਲੇ ਡਰ ਕਿਉਂ ਨਹੀਂ ਆਉਂਦਾ ਕਿ ਇਹ ਕੇਸ ਧੰਨ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਸਾਹਿਬ ਜੀ ਦੇ ਸੀਸ ਤੇ ਸੋਭਦੇ ਸਨ, ਸਤਿਗੁਰੂ ਜੀ ਨੇ ਸਾਨੂੰ ਬਖਸ਼ੇ ਹਨ, ਇਹ ਗੁਰੂ ਕੀ ਸਿੱਖੀ ਦੀ ਮੋਹਰ ਹੈ। ਖਬਰੇ ਕਿਵੇਂ ਉਹਨਾਂ ਦਾ ਹੌਂਸਲਾ ਪੈ ਜਾਂਦਾ ਨਾਈ ਦੀਆਂ ਦੁਕਾਨਾਂ ਤੇ ਜਾ ਕੇ ਕੇਸ ਕਟਾਉਣ ਦਾ। ਜਿਹੜਾ ਗੁਰੂ ਕਾ ਸਿੱਖ ਹੋਵੇ ਕਦੇ ਭੱਦਣ ਨਾ ਕਰੇ, ਕੇਸ ਕਤਲ ਨਾ ਕਰਾਵੇ। ਹਾਂਜੀ,
ਮੂਵੇ ਬੰਦ ਨੈ ਰੋਦਨ ਧਰੇ।
ਜੇ ਕੋਈ ਰਿਸ਼ਤੇਦਾਰ ਸੰਬੰਧੀ ਚਲਾਣਾ ਕਰ ਜੇ, ਸਿੱਖ ਰੋਵੇ ਨਾ ਉੱਥੇ। ਰੋਣਾ ਵੀ ਮਨਮੁੱਖਾਂ ਦਾ ਕਰਮ ਹੈ। ਦੋ ਤਰ੍ਹਾਂ ਦਾ ਰੋਣਾ ਹੁੰਦਾ, ਇੱਕ ਤਾਂ ਮੋਹ ਵੱਸ ਰੋਣਾ ਹੁੰਦਾ, ਇੱਕ ਕਿਸੇ ਦੇ ਗੁਣਾਂ ਨੂੰ ਚੇਤੇ ਕਰਕੇ ਰੋਣਾ ਹੁੰਦਾ। ਜੇ ਤਾਂ ਕਿਸੇ ਦੇ ਪਿਆਰ ਦੇ ਵਿੱਚ ਨੇਤਰ ਭਾਰਾ ਬਣ, ਉਹ ਰੋਣਾ ਪ੍ਰਵਾਨ ਹੈ, ਰੋਵੈ ਲਾਏ ਪਿਆਰੋ। ਪਰ ਜੇ ਕੇਵਲ ਆਪਣੇ ਮੋਹ ਨੂੰ ਹੀ ਰੋਣਾ ਹੈ ਤਾਂ ਉਹ ਰੋਣਾ ਫਿਰ ਪ੍ਰਵਾਨ ਨਹੀਂ। ਮਹਾਰਾਜ ਜੀ ਕਹਿੰਦੇ ਕੋਈ ਸੰਬੰਧੀ ਚਲਾਣਾ ਕਰ ਜੇ ਤੇ ਸਿੱਖ ਰੋਦਨ ਨਾ ਕਰੇ, ਰੋਵੇ ਨਾ। ਹਾਂਜੀ,
ਬੁਰੇ ਕਰਮ ਤੇ ਆਪ ਬਚਾਏ।
ਜਿਹੜੇ ਬੁਰੇ ਤੇ ਭੈੜੇ ਕਰਮ ਨੇ, ਸਿੱਖ ਆਪਣੇ ਆਪ ਨੂੰ ਉਹਨਾਂ ਮਾੜੇ ਭੈੜੇ ਕਰਮਾਂ ਤੋਂ ਬਚਾਵੇ। ਪਤਾ ਤਾਂ ਹੁਣ ਸਾਰਿਆਂ ਨੂੰ ਹੈ ਵੀ ਕਿਹੜਾ ਕਿਹੜਾ ਮਾੜਾ ਭੈੜਾ ਕਰਮ ਹੈ। ਜਦੋਂ ਵੀ ਕੋਈ ਬੰਦਾ ਮਾੜਾ ਕਰਮ ਕਰਦਾ ਕਿ ਉਹਨੂੰ ਪਤਾ ਨਹੀਂ ਹੁੰਦਾ ਵੀ ਇਹ ਮਾੜਾ, ਪਤਾ ਹੁੰਦਾ ਨਾ ਫਿਰ ਵੀ ਕਰਦਾ। ਸਿੱਖ ਇਹ ਯਤਨ ਕਰੇ ਵੀ ਜਿੰਨਾ ਯਤਨ ਕਰ ਸਕੇ ਕਰੇ ਕਿ ਕੋਈ ਮਾੜਾ ਭੈੜਾ ਕਰਮ ਸਿੱਖ ਕੋਲੋਂ ਨਾ ਹੋਵੇ, ਉਹਦੇ ਤੋਂ ਆਪਣੇ ਆਪ ਨੂੰ ਬਚਾਵੇ ਰੱਖੇ। ਹਾਂਜੀ,
ਸਭ ਕੁਟੰਬ ਸ਼ੁਭ ਮਾਰਗ ਪਾਏ।
ਆਪਣੇ ਸਾਰੇ ਕੁਟੰਬ ਨੂੰ, ਪਰਿਵਾਰ ਨੂੰ ਸ਼ੁਭ ਮਾਰਗ ਤੇ ਪਾਵੇ। ਸਿੱਖ ਦਾ ਇਹ ਧਰਮ ਬਣਦਾ ਕਿ ਆਪਣੇ ਪਰਿਵਾਰ ਨੂੰ ਸ਼ੁਭ ਰਸਤੇ ਦਾ ਪਾਂਧੀ ਬਣਾਵੇ। ਖਾਲਸਾ ਜੀ, ਇਹ ਹਰ ਇੱਕ ਸਿੱਖ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਅਸੀਂ ਬਾਹਰਲੇ ਪਾਸੇ ਦੂਜਿਆਂ ਵਾਲੇ ਪਾਸੇ ਤਾਂ ਨਿਗਾਹ ਰੱਖਦੇ ਹਾਂ ਵੀ ਉਹ ਵੀ ਸਿੱਖ ਬਣ ਜਾਣ, ਉਹ ਵੀ ਬਣ ਜਾਣ। ਪਹਿਲਾਂ ਆਪਣੇ ਪਰਿਵਾਰ ਤੋਂ ਸ਼ੁਰੂਆਤ ਕਰੀਏ ਵੀ ਸਾਡਾ ਟੱਬਰ, ਸਾਡਾ ਪਰਿਵਾਰ ਅੰਮ੍ਰਿਤਧਾਰੀ ਹੋਵੇ, ਗੁਰਸਿੱਖੀ ਦਾ ਧਾਰਨੀ ਹੋਵੇ। ਜੇ ਹਰ ਇੱਕ ਸਿੱਖ ਆਪਣੇ ਆਪਣੇ ਪਰਿਵਾਰ ਤੋਂ ਸ਼ੁਰੂਆਤ ਕਰ ਲਏਗਾ ਤੇ ਸਾਰਾ ਪੰਥ ਆਪੇ ਹੀ ਸਿੱਖ ਹੋ ਜਾਏਗਾ, ਸਾਰੇ ਆਪੇ ਅੰਮ੍ਰਿਤਧਾਰੀ ਹੋ ਜਾਣਗੇ। ਇੱਥੋਂ ਤੱਕ ਇਹ ਗੱਲ ਕਹਿਣ ਦੇ ਵਿੱਚ ਮੈਨੂੰ ਗੁਰੇਜ ਨਹੀਂ ਹੈ। ਇਸ ਗੱਲ ਦਾ ਕਈ ਆਪਣੇ ਹਿਰਦੇ 'ਚ ਰੰਜ ਵੀ ਬਣਾਉਣਗੇ। ਇਹੋ ਇਹੋ ਜਿਹੇ ਪੰਥ ਦੇ ਵੱਡੇ ਪ੍ਰਸਿੱਧ ਰਾਗੀ ਸਿੰਘ, ਧਾਰਮਿਕ ਖਿੱਤਿਆਂ ਵਿੱਚ ਸੇਵਾਵਾਂ ਨਿਭਾਉਣ ਵਾਲੇ, ਜਿਨ੍ਹਾਂ ਨੇ ਸਾਰੀ ਸਾਰੀ ਜ਼ਿੰਦਗੀ ਕੀਰਤਨ ਕਰਦਿਆਂ ਬਤੀਤ ਕਰ ਦਿੱਤੀ ਹੈ, ਹੈਰਾਨੀ ਹੋਈ ਜਦੋਂ ਉਹਨਾਂ ਦੇ ਬੱਚੇ ਪੁੱਤਰ ਤੇ ਪੋਤਰੇ ਕੇਸ ਕਤਲ ਕੀਤੇ ਹੋਏ। ਗੁਰੂ ਘਰ ਦਾ ਕੀਰਤਨੀਆ ਹੋਵੇ, ਗੁਰੂ ਘਰ ਦੇ ਗਿਆਨੀ ਹੋਣ, ਗੁਰੂ ਘਰ ਦੇ ਭਾਈ ਹੋਣ, ਉਹਨਾਂ ਦੇ ਬੱਚੇ ਵੀ ਗੁਰਸਿੱਖੀ ਦੇ ਧਾਰਨੀ ਨਾ ਹੋਣ, ਤੇ ਉਹਨਾਂ ਨੇ ਦੂਜਿਆਂ ਨੂੰ ਕਿਵੇਂ ਪ੍ਰੇਰ ਕੇ ਲਾਉਣਾ ਇਸ ਪਾਸੇ। ਬੜੀ ਵੱਡੀ ਸਮੱਸਿਆ ਹੈ। ਤੋ ਗੁਰਸਿੱਖ ਨੇ ਯਤਨ ਕਰਨਾ ਕਿ ਘੱਟੋ ਘੱਟ ਆਪਣੇ ਪਰਿਵਾਰ ਨੂੰ ਸਿੱਖੀ ਦਾ ਧਾਰਨੀ ਕਰੇ। ਹਾਂਜੀ,
ਫਲ ਨਾ ਵੇਚੀਏ ਅੰਨ ਵਪਾਰ।
ਮਹਾਰਾਜ ਜੀ ਇੱਕ ਹੋਰ ਬਚਨ ਕਰਨ ਲੱਗੇ, ਪਾਤਸ਼ਾਹ ਕਹਿੰਦੇ ਫਲ ਦੀ ਵੇਚਣੇ ਤੇ ਅੰਨ ਦਾ ਵਪਾਰ ਨਹੀਂ ਕਰ। ਫਲ ਦੀ ਵੇਚਣੇ ਦਾ ਮਤਲਬ ਕੀ ਹੁੰਦਾ? ਪੁਰਾਣੇ ਸਮਿਆਂ 'ਚ ਫਲਦਾਰ ਬੂਟੇ ਲਾਏ ਜਾਂਦੇ ਸੀ ਵੀ ਰਸਤੇ ਵਿੱਚ ਆਉਂਦੇ ਜਾਂਦੇ ਲੋਕ ਜਿਹੜਾ ਕੋਈ ਭੁੱਖਾ ਹੈ ਗਰੀਬ ਗੁਰਬਾ ਉਹ ਫਲ ਖਾ ਕੇ ਆਪਣਾ ਪੇਟ ਭਰ ਲੇ, ਪੰਛੀ ਪੇਟ ਭਰ ਲੈਣ, ਫਲਾਂ ਦਾ ਵਪਾਰ ਨਹੀਂ ਸੀ ਹੁੰਦਾ। ਪਰ ਜਿਵੇਂ ਜਿਵੇਂ ਸਮਾਂ ਬੀਤਦਾ ਉਹਦੇ ਮੁਤਾਬਕ ਪਹਿਲਾਂ ਦਾ ਦੁੱਧ ਦਾ ਵੀ ਵਪਾਰ ਨਹੀਂ ਸੀ ਹੁੰਦਾ, ਲੋਕ ਦੁੱਧ ਨਹੀਂ ਸੀ ਵੇਚਦੇ, ਉਹ ਵੀ ਸਮਾਂ ਪਾ ਕੇ ਵਿਕਣ ਲੱਗ ਪਿਆ। ਸਹਿਜੇ ਸਹਿਜੇ ਸਾਰੀਆਂ ਚੀਜ਼ਾਂ ਬਦਲਦੀਆਂ ਗਈਆਂ। ਉਹਨਾਂ ਵੇਲਿਆਂ 'ਚ ਮਹਾਰਾਜ ਜੀ ਕਹਿੰਦੇ ਫਲਾਂ ਦਾ ਵਪਾਰ ਨਹੀਂ ਕਰਨਾ ਚਾਹੀਦਾ, ਅੰਨ ਦਾ ਵਪਾਰ ਨਹੀਂ ਕਰਨਾ ਚਾਹੀਦਾ, ਕਿਉਂਕਿ ਲੋੜਵੰਦਾਂ ਨੂੰ ਦੇਣਾ ਚਾਹੀਦਾ ਹੈ। ਹੁਣ ਕਈ ਦੇਸ਼ਾਂ ਵਿੱਚ ਇੰਨਾ ਅਨਾਜ ਹੁੰਦਾ ਹੈ ਕਿ ਜਿੰਨੀ ਉਹਨਾਂ ਨੂੰ ਲੋੜ ਹੁੰਦੀ ਉਹਦੀ ਵਰਤੋਂ ਤੋਂ ਬਾਅਦ ਜਿਹੜਾ ਉੱਪਰਲਾ ਅਨਾਜ ਹੁੰਦਾ ਉਹ ਸਾਰਾ ਸਮੁੰਦਰ ਦੇ ਵਿੱਚ ਡੰਪ ਕਰ ਦਿੰਦੇ ਹੈ। ਤੇ ਕਿੰਨੇ ਦੇਸ਼ ਐਸੇ ਨੇ ਜਿੱਥੇ ਅੰਨ ਨਹੀਂ ਹੈ ਤੇ ਲੋਕ ਭੁੱਖਮਰੀ ਨਾਲ ਮਰ ਰਹੇ ਨੇ। ਜੇ ਉਹਨਾਂ ਨੇ ਵੇਚਣਾ ਨਹੀਂ ਕਿਸੇ ਨੂੰ, ਘੱਟੋ ਘੱਟ ਉਹ ਡੰਪ ਕਰ ਰਹੇ ਨੇ, ਖਤਮ ਕਰ ਰਹੇ ਨੇ, ਸਮੁੰਦਰ 'ਚ ਸੱਜੇ ਖੱਬੇ ਸੁੱਟ ਕੇ ਖਤਮ ਕਰ ਰਹੇ ਨੇ ਅਨਾਜ ਨੂੰ, ਉਹ ਕਿਸੇ ਗਰੀਬ ਨੂੰ ਭੇਜ ਕੇ ਉਹਦਾ ਪੇਟ ਵੀ ਤਾਂ ਭਰ ਸਕਦੇ ਆ, ਐਸਾ ਨਹੀਂ ਹੁੰਦਾ। ਤੂੰ ਕੇਵਲ ਵਪਾਰ ਤੱਕ ਹੀ ਰਹਿ ਗਿਆ ਵੀ ਜਿੱਥੋਂ ਸਾਨੂੰ ਪੈਸੇ ਮਿਲਣਗੇ ਤੇ ਅਸੀਂ ਅਨਾਜ ਵੇਚਾਂਗੇ ਦਿਆਂਗੇ, ਨਹੀਂ ਤਾਂ ਭਾਵੇਂ ਸਾਨੂੰ ਸਮੁੰਦਰ 'ਚ ਸੁੱਟਣਾ ਪੈ ਜੇ ਸਾਨੂੰ ਪ੍ਰਵਾਨ ਹੈ, ਪਰ ਕਿਸੇ ਨੂੰ ਫ੍ਰੀ ਨਹੀਂ ਦੇਣਾ, ਕਿਉਂਕਿ ਵਪਾਰੀਕਰਨ ਹੀ ਹੋ ਗਿਆ ਇਕੱਲਾ। ਬੜੇ ਬੜੇ ਵੱਡੇ ਦੇਸ਼ਾਂ ਦੇ ਵਿੱਚ ਕਈ ਮੀਟ੍ਰਿਕ ਟੰਨਾਂ ਦੇ ਵਿੱਚ ਜਿਹੜਾ ਅਨਾਜ ਹੈ ਉਹ ਸਮੁੰਦਰ 'ਚ ਸੁੱਟ ਦਿੱਤਾ ਜਾਂਦਾ, ਉਹਦੇ 'ਚ ਰੋੜ ਦਿੱਤਾ ਜਾਂਦਾ, ਕਿਸੇ ਗਰੀਬ ਨੂੰ ਫ੍ਰੀ ਨਹੀਂ ਦਿੱਤਾ ਜਾਂਦਾ, ਇਹੋ ਜਿਹੇ ਹਾਲਾਤ ਨੇ। ਪਰ ਅੱਜ ਕਹਿੰਦੇ ਅੰਨ ਦਾ ਵਪਾਰ ਨਾ ਕਰੇ ਜੀ।
ਤ੍ਰਿਣ ਕਾਸ਼ਟ ਅਰ ਚਾਮ ਨਿਵਾਰ,
ਘਾਹ ਦਾ, ਲੱਕੜ ਦਾ ਤੇ ਚਮੜੇ ਦਾ ਵਪਾਰ ਨਾ ਕਰੇ। ਇਹਦਾ ਕਿਉਂ? ਘਾਹ ਤੇ ਲੱਕੜ ਦਾ ਵਪਾਰ ਕੀ ਕਰਨਾ? ਘਾਹ ਤਾਂ ਆਮ ਜੀਆਂ ਜਨਤਾ ਵਾਸਤੇ ਬਥੇਰਾ ਉੱਗਾ ਹੁੰਦਾ, ਜਿੱਥੋਂ ਮਰਜ਼ੀ ਕੋਈ ਵੱਢ ਲਏ। ਜੇ ਹੁਣ ਘਾਹ ਦਾ ਵੀ ਕੋਈ ਵਪਾਰ ਕਰਨ ਲੱਗ ਪਵੇ ਤਾਂ ਉਹਨੇ ਕਹਿਣਾ ਮੇਰੇ ਕੋਲ ਪਹਿਲਾਂ ਪੈਸੇ ਧਰੋ ਤਾਂ ਘਾਹ ਵੱਢਣ ਦਿੰਦਾ। ਲੱਕੜ ਦਾ ਵਪਾਰ ਹੋਵੇਗਾ, ਲੋਕ ਵੱਧ ਤੋਂ ਵੱਧ ਦਰਖਤ ਵੱਢਣਗੇ, ਵੱਢ ਵੱਢ ਕੇ ਲੱਕੜਾਂ ਵੇਚਣਗੇ। ਇਸ ਕਰਕੇ ਮਹਾਰਾਜ ਜੀ ਕਹਿੰਦੇ ਲੱਕੜ ਦਾ ਵਪਾਰ ਨਾ ਹੋਵੇ, ਕਿਉਂਕਿ ਬਨਸਪਤੀ ਨੂੰ ਖਤਮ ਕਰਨਗੇ, ਕੁਦਰਤ ਖਰਾਬ ਹੋਵੇਗੀ। ਤੀਸਰਾ, ਚਾਮ ਨਿਵਾਰ, ਚਮੜੇ ਦਾ ਵਪਾਰ ਨਾ ਕਰੇ। ਉਹ ਕਿਉਂ? ਜੇ ਚਮੜੇ ਦਾ ਵਪਾਰ ਜ਼ਿਆਦਾ ਚੱਲੇਗਾ ਜਾਨਵਰਾਂ ਨੂੰ ਮਾਰਨਗੇ, ਪਸ਼ੂਆਂ ਨੂੰ ਮਾਰਨਗੇ, ਜੀਵ ਹਿੰਸਾ ਕਰਨਗੇ, ਮਾਰ ਮਾਰ ਕੇ ਉਹਨਾਂ ਦਾ ਚਮੜਾ ਉਧੇੜ ਉਧੇੜ ਕੇ ਵੇਚਣਗੇ, ਉਹਨਾਂ ਨੂੰ ਵੀ ਤਾਂ ਜੀਵਨ ਦਾ ਹੱਕ। ਹਾਂ, ਸੁੱਤੇ ਸਿੱਧ ਕੋਈ ਜਾਨਵਰ ਮਰ ਜਾਏ ਤਾਂ ਉਹਦੇ ਚਮੜੇ ਦੀ ਕਿਰਤ ਕਰਨ ਵਾਲੇ ਲੋਕ ਸਨ, ਉਹ ਚਮੜਾ ਲੈ ਲੈਂਦੇ, ਉਹਦੇ ਤੋਂ ਕੰਮ ਕਰ ਲੈਂਦੇ, ਵਪਾਰ ਨਹੀਂ ਸੀ ਹੁੰਦਾ। ਪਰ ਜਦੋਂ ਦਾ ਚਮੜੇ ਦਾ ਵਪਾਰ ਚੱਲਿਆ ਕਿੰਨੇ ਜੀਵ ਜੰਤ ਮਾਰੇ ਜਾਂਦੇ ਆ, ਕਿੰਨੀਆਂ ਤਸਕਰੀਆਂ ਹੁੰਦੀਆਂ ਜਾਨਵਰਾਂ ਨੂੰ ਮਾਰ ਕੇ ਉਹਨਾਂ ਦਾ ਜਿਹੜਾ ਮਹਿੰਗਾ ਚਮੜਾ, ਕਿੰਨਾ ਮਹਿੰਗੇ ਮਹਿੰਗੇ ਮੁੱਲ ਤੇ ਜਾਨਵਰਾਂ ਦੇ, ਪਸ਼ੂਆਂ ਦੇ, ਸੱਪ ਦੀ ਖੱਲ ਤੱਕ ਦੇ ਵੀ ਜਿਹੜੀ ਚਮੜੀ ਆ ਉਹਦੇ ਤੱਕ ਵੀ ਜਿਹੜੇ ਨੇ ਉਹ ਪਰਸ ਬਣਨ ਲੱਗ ਪਏ, ਜਾਂ ਹੋਰ ਕਿੰਨੀਆਂ ਚੀਜ਼ਾਂ ਬੜੀਆਂ ਬੜੀਆਂ ਮਹਿੰਗੀਆਂ। ਤੋ ਪਾਤਸ਼ਾਹ ਕਹਿੰਦੇ ਇਹ ਵੀ ਤਾਂ ਜੀਵ ਹਿੰਸਾ, ਜੀਵਾਂ ਨੂੰ ਮਾਰ ਕੇ ਉਹਨਾਂ ਦੇ ਚਮੜੇ ਦਾ ਵਪਾਰ ਕਰਨਾ, ਇਹ ਵੀ ਠੀਕ ਨਹੀਂ।
ਕਰਜ ਨਾ ਦੇਈ ਨੀਚ ਚੰਡਾਲ,
ਕੋਈ ਨੀਚ ਬੰਦਾ ਹੋਵੇ, ਚੰਡਾਲ ਹੋਵੇ, ਉਹਨੂੰ ਕਦੇ ਕਰਜ ਨਾ ਦੇਵੇ। ਸੇ ਪਤਾ ਵੀ ਇਹ ਬੰਦਾ ਨੀਚ ਹੈ, ਤੇ ਨੀਚ ਬੰਦਾ ਤੁਹਾਡੇ ਕੋਲੋਂ ਕਰਜ ਮੰਗੇ ਉਹਨੂੰ ਕਰਜ਼ਾ ਨਹੀਂ ਦੇਣਾ, ਕਿਉਂਕਿ ਉਹਨੇ ਮੋੜਨਾ ਨਹੀਂ। ਫਿਰ ਨੀਚ ਬੰਦਾ ਕਰਜ਼ ਲਏਗਾ, ਤੁਹਾਨੂੰ ਪਰੇਸ਼ਾਨ ਕਰੇਗਾ, ਤੁਸੀਂ ਮੰਗੋਗੇ ਤੁਹਾਨੂੰ ਬਦਫੈਲੀਆਂ ਕਰਕੇ ਗਾਲਾਂ ਕੱਢੇਗਾ, ਅੱਗੋਂ ਗਲ ਪਵੇਗਾ, ਮਾਰਨ ਪਵੇਗਾ, ਕੁੱਟਣ ਪਵੇਗਾ, ਬਹੁਤ ਕੁਝ ਕਰ ਸਕਦਾ। ਇਹਦੇ ਨਾਲੋਂ ਚੰਗਾ ਉਹ ਜਿਵੇਂ ਕਹਾਵਤ ਹੈ ਵੀ ਸਹੀ ਨਾਲੋਂ ਸੂਮ ਚੰਗਾ ਜਿਹੜਾ ਤੁਰਤ ਦੇਵੇ ਜਵਾਬ, ਸਹੀ ਨਾਲੋਂ ਸੂਮ ਚੰਗਾ ਜਿਹੜਾ ਤੁਰਤ ਦੇਵੇ ਜਵਾਬ, ਉਹ ਚੰਗਾ। ਇਸ ਕਰਕੇ ਪਾਤਸ਼ਾਹ ਕਹਿੰਦੇ ਨੀਚ ਬੰਦੇ ਨੂੰ ਕਦੇ ਵੀ ਕਰਜ਼ਾ ਨਾ ਦੇਵੇ ਸਿੱਖ।
ਵਿਸ਼ਵਾ ਨਾਰੀ ਰਿਨਨੇ ਸਾਲ,
ਜਿਹੜੀ ਵਿਭਚਾਰਣੀ ਔਰਤ ਆ, ਪਤਾ ਵੀ ਇਸ ਔਰਤ ਦਾ ਕਰੈਕਟਰ ਠੀਕ ਨਹੀਂ, ਵੇਸ਼ਵਾ ਹੈ, ਕਹਿੰਦੇ ਉਹਦੇ ਕੋਲੋਂ ਕਰਜ਼ਾ ਨਾ ਲਵੇ। ਰਿਨਨੇ ਸਾਲ, ਕਹਿੰਦੇ ਉਹਦੇ ਕੋਲੋਂ ਨਾ ਕਦੇ ਕਰਜ਼ਾ ਲਵੇ, ਨਾ ਕਦੇ ਉਹਨੂੰ ਕਰਜ਼ਾ ਦੇਵੇ।
ਕਾਹੋ ਸਿਓ ਝਗੜਾ ਨੇ ਮਾਂਡੂ।
ਪਾਤਸ਼ਾਹ ਕਹਿੰਦੇ ਕਿਸੇ ਨਾਲ ਝਗੜਾ ਕਰਨ ਦੀ ਲੋੜ ਨਹੀਂ, ਸਿੱਧੇ ਸਿੱਧੇ ਆਪਣਾ ਆਪਣਾ ਪਰਮਾਰਥ ਸੰਭਾਲੋ। ਝਗੜਿਆਂ ਚ ਜੀਵਨ ਬਤੀਤ ਕਰਨਾ ਜ਼ਰੂਰਤ ਹੀ ਨਹੀਂ, ਬਿਨਾਂ ਗੱਲ ਤੋਂ ਝਗੜੇ ਪਾਲੀ ਜਾਣੇ। ਹਾਂ ਕਿਤੇ ਧਰਮ ਯੁੱਧ ਦੀ ਲੋੜ ਪਵੇ ਧਰਮ ਯੁੱਧ ਲੜਨਾ, ਪਰ ਬਿਨਾਂ ਗੱਲ ਤੋਂ ਹਰ ਇੱਕ ਦੇ ਨਾਲ ਹੀ ਲੜਾਈ ਪਾਈ ਜਾਓ, ਝਗੜਾ ਪਾਈ ਜਾਓ ਔਰ ਆਪਣਾ ਜੀਵਨ ਨਰਕ ਬਣਾ ਲਓ। ਮਹਾਰਾਜ ਜੀ ਕਹਿੰਦੇ ਇਹ ਵੀ ਨਹੀਂ ਕਰਨਾ ਸਿੱਖ ਨੇ, ਬਿਨਾਂ ਗੱਲ ਤੋਂ ਬਿਨਾਂ ਕਾਰਨ ਤੋਂ ਕਿਸੇ ਨਾਲ ਝਗੜਾ ਨਹੀਂ ਮੰਡਣਾ।
ਰਹਿਤੇ ਆਪਣੀ ਮੂਲ ਨਾ ਛਾਡੋ।
ਪਾਤਸ਼ਾਹ ਕਹਿੰਦੇ ਮੂਲੋਂ ਹੀ ਜਮਾਂ ਹੀ ਆਪਣੀ ਰਹਿਤ ਸਿੱਖ ਨਾ ਕਦੇ ਛੱਡੇ। ਰਹਿਣੀ ਬਹਿਣੀ ਦਾ ਧਾਰ ਨਹੀਂ ਹੋਵੇ ਸਿੱਖ, ਆਪਣੀ ਰਹਿਣੀ ਦਾ ਤਿਆਗ ਨਾ ਕਰੇ।
ਦੁਰਜਨ ਸੇਤੀ ਪ੍ਰੀਤ ਨਾ ਕਰੋ।
ਆ ਜਿਹੜੇ ਦੁਰਜਨ ਨੇ ਖੋਟੇ ਪੁਰਸ਼ ਨੇ ਉਹਨਾਂ ਨਾਲ ਕਦੇ ਪ੍ਰੀਤ ਨਹੀਂ ਕਰਨੀ। ਦੁਰਜਨ ਸੇਤੀ ਪ੍ਰੀਤ ਨਾ ਕਰੋ, ਦੁਰਜਨਾਂ ਨਾਲ ਖੋਟੇ ਬੰਦਿਆਂ ਨਾਲ ਖੋਟੇ ਪੁਰਸ਼ਾਂ ਨਾਲ ਕਦੇ ਪ੍ਰੀਤ ਨਹੀਂ ਕਰਨੀ। ਉਹਨਾਂ ਬਾਬਤ ਗੁਰਬਾਣੀ ਦੇ ਵੀ ਮਾਂ ਵਾਕ ਨੇ, ਉਲਟੀ ਰੇ ਮਨ ਉਲਟੀ ਰੇ ਸਾਕਤ ਸਿਉ ਕਰ ਉਲਟੀ ਰੇ। ਜਿਹੜੇ ਸਾਕਤ ਤੇ ਦੁਰਜਨ ਬੰਦੇ ਆ ਉਹਨਾਂ ਤੋਂ ਆਪਣਾ ਮਨ ਆਪਣੀਆਂ ਬਿਰਤੀਆਂ ਉਲਟਾ ਲਓ, ਉਹਨਾਂ ਨਾਲ ਪ੍ਰੀਤ ਨਹੀਂ ਕਰਨੀ, ਉਹਨਾਂ ਨਾਲੋਂ ਪ੍ਰੀਤ ਉਲਟਾ ਲੈਣੀ ਹੈ।
ਹਿਰਦੇ ਰੋਸ ਕਾਮ ਪਰ ਹਰੋ।
ਪਾਤਸ਼ਾਹ ਕਹਿੰਦੇ ਆਪਣੇ ਹਿਰਦੇ ਚੋਂ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਦੀਆਂ ਜਿਹੜੀਆਂ ਬਿਰਤੀਆਂ ਨੇ ਉਹਦਾ ਤਿਆਗ ਕਰੋ। ਕਲਗੀਆਂ ਵਾਲੇ ਪਾਤਸ਼ਾਹ ਜੀ ਇਹ ਬਚਨ ਉਚਾਰਨ ਕਰ ਰਹੇ ਬਿਸੰਬਰ ਦਾਸ ਜੀ ਨੂੰ, ਪਰ ਸਾਡੇ ਸਾਰਿਆਂ ਵਾਸਤੇ ਸਾਂਝਾ ਉਪਦੇਸ਼ ਹੈ। ਮਹਾਰਾਜ ਜੀ ਕਹਿੰਦੇ ਜਿਹੜਾ ਮੇਰਾ ਸਿੱਖ ਹੈ ਉਹ ਆਪਣੇ ਹਿਰਦੇ ਚੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਤਿਆਗੇ। ਕਾਮ ਕ੍ਰੋਧ ਸੰਗਤ ਦੁਰ ਜਨ ਕੀ ਤਾਂ ਤੇ ਅਹਿਨਿਸ ਭਾਗੋ। ਮਹਾਰਾਜ ਜੀ ਕਹਿੰਦੇ ਰਾਤ ਦਿਨ ਗੁਰਸਿੱਖ ਦੇ ਕਾਮ ਕ੍ਰੋਧ ਆਦਿਕ ਵਿਕਾਰਾਂ ਤੋਂ ਭੱਜਣਾ, ਪਾਵੇ ਦਾ ਤਿਆਗ ਕਰਨਾ ਹੈ।
ਚੌ ਮਾਰਗ ਮੈਂ ਬੈਠੇ ਨਾ,
ਚੁਰਸਤੇ ਚ ਨਾ ਬੈਠੇ ਸਿੱਖ ਕਦੇ। ਸਿਆਣਪ ਨਹੀਂ ਹੈ, ਚੁਰਸਤੇ ਚ ਬਹਿਣਾ ਮਾੜਾ ਹੁੰਦਾ। ਚੁਰਸਤੇ ਵਿੱਚੋਂ ਕੋਈ ਇੱਧਰੋਂ ਆ ਰਿਹਾ ਕੋਈ ਉੱਧਰੋਂ ਆ ਰਿਹਾ, ਬਿੱਟੀ ਘੱਟਾ ਉੱਡ ਉੱਡ ਪਈ ਜਾਣਾ, ਚੁਰਸਤੇ ਦੇ ਵਿੱਚ ਕਦੇ ਨਾ ਬੈਠੇ। ਹਾਂਜੀ,
ਟੂਟਾ ਬਾਸਨ ਮੰਜੀ ਲਾਹੇ।
ਫਿਰ ਮਹਾਰਾਜ ਜੀ ਕਹਿੰਦੇ ਜਿਹੜਾ ਟੁੱਟਾ ਭਾਂਡਾ ਤੇ ਟੁੱਟੀ ਮੰਜੀ ਆ ਘਰ ਚ, ਉਹ ਦਲਿੱਦਰ ਦਾ ਕਾਰਨ ਹੁੰਦਾ। ਕਈ ਵਾਰੀ ਘਰ ਚ ਭਾਂਡਾ ਟੁੱਟਾ ਹੁੰਦਾ ਉਹੀ ਵਰਤੀ ਜਾਂਦੇ ਹੈ, ਮੰਜਾ ਟੁੱਟਾ ਹੁੰਦਾ ਉਹਦੇ ਤੇ ਬਹਿ ਰਹਿੰਦੇ ਆ ਸੱਲਾ ਜਿਹਾ ਮਾਰ ਕੇ। ਇਹ ਨੀ ਵੀ ਘਰ ਮਾਇਆ ਕੋਈ ਨੀ ਵੀ ਨਵਾਂ ਬਣਾ ਲਈਏ, ਬਣਾ ਸਕਦੇ ਆਲਸ ਹੀ ਕਰੀ ਜਾਂਦੇ ਆ। ਮੰਜਾ ਟੁੱਟਾ ਦਲਿੱਦਰ ਦੀ ਨਿਸ਼ਾਨੀ ਹੈ। ਤੋਂ ਪਾਤਸ਼ਾਹ ਇਹ ਵੀ ਬਚਨ ਨਾਲ ਨਾਲ ਸਿੱਖ ਨੂੰ ਨਾ ਵਿਵਹਾਰਕ ਤੌਰ ਤੇ ਵੀ ਉੱਚਾ ਚੁੱਕਣਾ ਨਾ। ਗੁਰਦੇਵ ਨੇ ਗਰੀਬ ਸਿੱਖਾਂ ਨੂੰ ਪਾਤਸ਼ਾਹੀਆਂ ਦੇਣੀਆਂ ਨੇ ਤਾਂ ਉਹਨਾਂ ਨੂੰ ਪਾਤਸ਼ਾਹ ਹੋਣ ਦੀ ਬਿਰਤੀ ਵੀ ਬਖਸ਼ਣੀ ਹੈ। ਪਾਤਸ਼ਾਹ ਕਹਿੰਦੇ ਟੁੱਟਾ ਭਾਂਡਾ ਨਾ ਰੱਖੋ ਘਰ ਚ, ਟੁੱਟੇ ਭਾਂਡੇ ਹੀ ਸਬਜ਼ੀ ਭਾਜੀ ਪਾਓਗੇ, ਪਾਣੀ ਪਾਓਗੇ, ਕਿਸੇ ਦੇ ਕੱਪੜੇ ਖਰਾਬ ਹੋਣਗੇ, ਬਿਸਤਰੇ ਖਰਾਬ ਹੋਣਗੇ, ਆਸਣ ਖਰਾਬ ਹੋਵੇਗਾ, ਮੰਜਾ ਟੁੱਟਾ ਨਾ ਹੋਵੇ, ਯਾਨੀ ਕਿ ਮੰਜਾ ਸਾਬਤ ਕੀਤਾ ਹੋਵੇ। ਜੇ ਉਹਦੀ ਨਵਾਰ ਟੁੱਟ ਗਈ ਆ, ਦਾਮਨ ਟੁੱਟ ਗਈ ਆ, ਤਾਂ ਮੰਜਾ ਤਿਆਰ ਬਰ ਤਿਆਰ ਕਰਕੇ ਰੱਖੇ। ਹਾਂਜੀ,
ਉਰਦ ਸਵਾਸ ਤੋਏ ਆਦਾ ਪਾਏ।
ਕਹਿੰਦੇ ਸਾਹ, ਉਰਦ ਸਵਾਸ ਦਾ ਮਤਲਬ ਹੁੰਦਾ ਵੀ ਕਈ ਵਾਰੀ ਨਾ ਬੰਦਾ ਰੱਬ ਕੋਈ ਉਲਾਂਭਾ ਜਿਹਾ ਦੇਣ ਵੇਲੇ ਵੀ ਲੰਮਾ ਜਿਹਾ ਹੋਕਾ ਭਰਦਾ। ਕਹਿੰਦੇ ਜਿਹੜਾ ਗੁਰੂ ਕਾ ਸਿੱਖ ਹੈ ਉਲਾਂਭੇ ਵਾਲਾ ਹੋਕਾ ਨਾ ਭਰੇ ਕਦੇ, ਇਹੋ ਜਿਹਾ ਲੰਮਾ ਜਿਹਾ ਸਾਹ ਲੈ ਕੇ ਹੋਕਾ ਨਾ ਭਰੇ ਜਿਹੜਾ ਗੁਰੂ ਕਾ ਸਿੱਖ ਹੈ। ਹੋਕਾ ਭਰਨ ਵਾਲਾ ਸਿੱਖ ਨਹੀਂ ਹੋ ਸਕਦਾ। ਧੋਏ ਆਧਾ ਪਾਏ, ਜਦੋਂ ਗੁਰੂ ਸਾਹਿਬ ਜੀ ਦੇ ਅਸਥਾਨ ਤੇ ਜਾਣਾ, ਗੁਰੂ ਦਰਬਾਰ ਦੀ ਹਾਜ਼ਰੀ ਭਰਨੀ, ਧਰਮ ਸਥਾਨ ਤੇ ਜਾਣਾ, ਅੱਧੇ ਪੈਰ ਨਹੀਂ ਧੋਣੇ, ਪੈਰ ਚੰਗੀ ਤਰ੍ਹਾਂ ਧੋ ਕੇ ਮਲ ਕੇ ਫਿਰ ਮਹਾਰਾਜ ਜੀ ਦੇ ਦਰਬਾਰ 'ਚ ਆਉਣਾ। ਇੱਥੇ ਤਾਂ ਸੇਵਾਦਾਰ ਲੜਦੇ ਰਹਿ ਜਾਂਦੇ ਹੋ, ਪੈਰ ਧੋ ਲਓ ਸੱਜੇ ਪਾਸਿਓਂ, ਕੋਈ ਪੈਰ ਨੂੰ ਕਿਤੇ ਮਾੜਾ ਜਿਹਾ ਪਾਣੀ ਲੱਗ ਨਾ ਜਾਏ। ਭੱਜ ਭੱਜ ਕੇ ਲੱਗਦੇ ਆ ਫਿਰ ਲੜਦੇ ਆ, ਧੋ ਤਾਂ ਲਏ ਆ ਜੀ। ਮਰਿਆਦਾ ਕੀ ਹੈ ਗੁਰੂ ਦਰਬਾਰ ਵਿੱਚ ਆਉਣ ਦੀ, ਕਿ ਜਦੋਂ ਆਵੇ ਪੈਰ ਚੰਗੀ ਤਰ੍ਹਾਂ ਪੈਰ ਸੰਪੂਰਨ ਧੋ ਕੇ ਆਵੇ, ਅੱਧੇ ਪੈਰ ਧੋ ਕੇ ਨਾ ਆਵੇ। ਹਾਂਜੀ,
ਦਾਂਤਨ ਸੋ ਨੱਖ ਦੇ ਤਰਤਾਏ।
ਕਈਆਂ ਨੂੰ ਆਦਤ ਹੁੰਦੀ ਵੀ ਦੰਦਾਂ ਦੇ ਨਾਲ ਨੋਹ ਵੱਢੀ ਜਾਂਦੇ ਮੂੰਹ ਚ ਪਾ ਕੇ, ਇਹ ਮਾੜੀ ਭੈੜੀ ਆਦਤ ਹੈ। ਕਹਿੰਦੇ ਮੂੰਹ ਦੇ ਦੰਦਾਂ ਨਾਲ ਨੋਹ ਨਾ ਵੱਢੇ। ਹਾਂਜੀ,
ਖਾਵਤ ਬੇਰ ਹਸੈ ਬਕ ਬਾਦ।
ਜਦੋਂ ਪ੍ਰਸ਼ਾਦਾ ਛਕਣਾ, ਪ੍ਰਸ਼ਾਦਾ ਛਕਣ ਵੇਲੇ ਬਕਵਾਸ ਕਰਕੇ, ਬੱਕੜਵਾਦ ਬੋਲ ਬੋਲ ਕੇ, ਉੱਚੀ ਉੱਚੀ ਖਿੜ ਖਿੜ ਕੇ ਨਾ ਹੱਸੇ। ਕਈਆਂ ਦਾ ਸੁਭਾਅ ਹੁੰਦਾ ਨਾਲੇ ਖਾਈ ਜਾਂਦੇ ਆ, ਨਾਲੇ ਉੱਚੀ ਉੱਚੀ ਕਿਲ 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 ਕੇ ਹੱਸੀ ਜਾਂਦੇ ਆ। ਪ੍ਰਸ਼ਾਦਾ ਛਕਣਾ, ਅੰਨ ਦਾ ਸਤਿਕਾਰ ਕਰਦੇ ਆ, ਹਾਂ ਕੋਈ ਚਿਹਰੇ ਤੇ ਮਾੜੀ ਮੋਟੀ ਮੁਸਕਰਾਹਟ ਆ ਜੇ, ਗੱਲ ਵੱਖਰੀ ਆ। ਵੀ ਚਾਗੀਆਂ ਮਾਰ ਮਾਰ ਹੱਸਣਾ ਤੇ ਨਾਲੇ ਪ੍ਰਸ਼ਾਦਾ ਛਕਣਾ, ਇਹ ਕੋਈ ਸਿਆਣਪ ਥੋੜੀ ਹੈ। ਉਦਾਂ ਵੀ ਤਾਂ ਇਹ ਧਾਰਮਿਕ ਤੌਰ ਤੇ ਵੀ ਮਾੜਾ, ਪਰ ਵਿਵਹਾਰਕ ਤੌਰ ਤੇ ਵੀ ਮਾੜਾ। ਕਈ ਵਾਰੀ ਬਹੁਤ ਜ਼ਿਆਦਾ ਉੱਚੀ ਉੱਚੀ ਹੱਸਣ ਲੱਗ ਪਵੇ ਬੰਦਾ, ਪ੍ਰਸ਼ਾਦੇ ਦਾ ਹੁੜਥੂ ਲੱਗ ਜਾਂਦਾ, ਕੁਝ ਹੋਰ ਦਾ ਹੋਰ ਹੀ ਬਣ ਜਾਂਦਾ। ਇਸ ਕਰਕੇ ਪ੍ਰਸ਼ਾਦਾ ਛਕਣ ਵੇਲੇ ਕਲਗੀਧਰ ਸਵਾਮੀ ਜੀ ਕਹਿੰਦੇ ਉੱਚਾ ਨਾ ਹੱਸੇ, ਚਾਗੀਆਂ ਮਾਰ ਕੇ ਨਾ ਹੱਸੇ, ਬਕਵਾਸ ਨਾ ਮਾਰੇ ਮੂੰਹ। ਬਕਵਾਸ ਸ਼ਬਦ ਵਰਤਿਆ ਇੱਥੇ। ਬਕਵਾਸ ਕੀ ਹੁੰਦਾ? ਬਕਵਾਦ ਹੁੰਦਾ ਵੀ ਉਹ ਬੋਲ ਜਿਹੜੇ ਮਾੜੇ ਭੈੜੇ ਬੋਲ ਹੁੰਦੇ, ਜਿਹੜੇ ਗੁਰਮਤ ਅਨੁਸਾਰੀ ਨਹੀਂ ਹੁੰਦੇ। ਉਹ ਬਕਵਾਦ ਆਪਣੇ ਮੁੱਖੋਂ ਨਾ ਬੋਲੇ।
ਭੋਜਨ ਪੀਚੇ ਪੇਟ ਜੋ ਥਾਪ।
ਫਿਰ ਕਈਆਂ ਦਾ ਸੁਭਾਅ ਹੁੰਦਾ ਪ੍ਰਸ਼ਾਦਾ ਛੱਕ ਕੇ ਨਾ ਢਿੱਡ ਤੇ ਥਾਪੜੀ ਮਾਰਦੇ ਆ, ਅੱਜ ਕਮਾਲ ਕਰ ਲਈ। ਪਾਤਸ਼ਾਹ ਕਹਿੰਦੇ ਨਹੀਂ, ਇਹ ਵੀ ਨਹੀਂ ਕਰਨਾ। ਪ੍ਰਸ਼ਾਦਾ ਛਕਣ ਤੋਂ ਬਾਅਦ ਪੇਟ ਤੇ ਕਈਆਂ ਦਾ ਸੁਭਾਅ ਹੁੰਦਾ ਹੱਥ ਫੇਰਨ ਦਾ, ਜਾਂ ਕਈ ਆਪਣੇ ਪੇਟ ਤੇ ਥਾਪੜੀ ਮਾਰਦੇ ਆ। ਪਾਤਸ਼ਾਹ ਕਹਿੰਦੇ ਐਸਾ ਨਹੀਂ ਕਰਨਾ, ਸ਼ੁਕਰ ਕਰਨਾ ਹੱਥ ਜੋੜ ਕੇ, ਦਾਤਿਆ ਤੇਰਾ ਸ਼ੁਕਰ ਹੈ, ਤੂੰ ਸਾਨੂੰ ਪੇਟ ਭਰ ਕੇ ਛਕਣ ਨੂੰ ਪ੍ਰਸ਼ਾਦਾ ਦਿੱਤਾ, ਤੇਰਾ ਸ਼ੁਕਰਾਨਾ ਹੈ। ਹਾਂਜੀ,
ਰੋਵੈ ਹਸੇ ਨਾ ਕਬ ਗੁਰ ਆ ਗਏ।
ਹੋਰ ਬਚਨ ਅੱਗੇ ਸੂਖਮ। ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਨਾ ਸਿੱਖ ਉੱਚਾ ਰੋਵੇ, ਨਾ ਹੀ ਉੱਚਾ ਹੱਸੇ। ਜਿਹੜਾ ਗੁਰੂ ਦਰਬਾਰ ਵਿੱਚ ਆ ਕੇ ਗੁਰੂ ਸਾਹਿਬ ਦੇ ਸਨਮੁਖ ਮਹਾਰਾਜ ਜੀ ਦਾ ਭੈ ਨਾ ਰੱਖਦਿਆਂ ਉੱਚਾ ਰੋਵੇ ਤੇ ਉੱਚਾ ਹੱਸੇ, ਉਹਨੂੰ ਕੀ ਮਿਲਦਾ? ਅੱਗੇ ਦੱਸਦੇ ਨੇ,
ਲਖਮੀ ਨਾਸ਼ ਦਰਿਦਰੀ ਪਾ ਗਏ।
ਕਹਿੰਦੇ ਉਹਦੀ ਸਾਰੀ ਲਛਮੀ ਨਸ਼ਟ ਹੋ ਜਾਂਦੀ ਆ ਤੇ ਘਰ ਦੇ ਵਿੱਚ ਗਰੀਬੀ ਤੇ ਕੰਗਾਲੀ ਆ ਜਾਂਦੀ ਆ ਉਹਦੀ। ਹੁਣ ਜੇ ਕੋਈ ਆਖੇ ਜੀ ਰੋਣਾ ਆ ਜਾਂਦਾ ਹੈ, ਚਾਗੀ ਮਾਰ ਕੇ ਉੱਚਾ ਉੱਚਾ ਨਾ ਰੋਵੇ, ਦੁਆਥੜੇ ਮਾਰ ਕੇ। ਹਾਂ, ਵੈਰਾਗ ਵਿੱਚ ਨੇਤਰ ਸੁੱਤੇ ਸਿੱਧ ਭਾਰਾਵਣ, ਉਹ ਗੁਰੂ ਚਰਨਾਂ ਚ ਪ੍ਰਵਾਨ। ਜਾਂ ਵਿਗਾਸ ਵਿੱਚ ਆ ਕੇ ਸੁੱਤੇ ਸਿੱਧ ਚਿਹਰੇ ਤੇ ਮੁਸਕਰਾਹਟ ਆ ਜੇ, ਉਹ ਵੀ ਗੁਰੂ ਨੂੰ ਪ੍ਰਵਾਨ। ਪਰ ਉੱਚੀ ਉੱਚੀ ਖਿੜ ਖੜਾ ਕੇ ਹੱਸੇ ਗੁਰੂ ਦਰਬਾਰ ਚ, ਪ੍ਰਵਾਨ ਨਹੀਂ। ਚਿਹਰੇ ਤੇ ਮੁਸਕਰਾਹਟ ਆ ਜਾਣੀ ਸੁਭਾਵਕ ਹੈ, ਸੁੱਤੇ ਸਿੱਧ ਆ ਜਾਏ। ਪਰ ਕਈ ਕੀ ਕਰਦੇ, ਮਹਾਰਾਜ ਜੀ ਦੇ ਦਰਬਾਰ ਚ ਆ ਜਾਣਗੇ, ਬੈਠੇ ਗੱਲਾਂ ਕਰਕੇ ਉੱਚੀ ਉੱਚੀ ਹੱਸੀ ਜਾਣਗੇ, ਤਾੜੀਆਂ ਮਾਰ ਮਾਰ ਕੇ ਮਹਾਰਾਜ ਜੀ ਦੇ ਦਰਬਾਰ ਚ ਹੀ ਹੱਸੀ ਜਾਂਦੇ। ਉਹਨਾਂ ਦਾ ਸਾਰਾ ਕੁਝ ਹੀ ਨਾਸ਼ ਹੋ ਜਾਂਦਾ। ਮਹਾਰਾਜ ਜੀ ਕਹਿੰਦੇ ਗਰੀਬੀ ਕੰਗਾਲੀ ਉਹਨਾਂ ਦੇ ਘਰ ਚ ਆਉਂਦਿਆਂ ਦੇਰੀ ਨਹੀਂ ਲੱਗਣੀ, ਜਿਹੜੇ ਇਹੋ ਜਿਹੀ ਬਿਰਤੀ ਦੇ ਲੋਕ ਨੇ। ਹੱਸਣਾ, ਖੇਡਣਾ, ਕੋਈ ਉੱਚੀ ਉੱਚੀ ਗੱਲਾਂ ਕਰਕੇ ਕਿਲਕਾਰੀਆਂ ਮਾਰਨੀਆਂ ਤੇ ਗੁਰੂ ਦਰਬਾਰ ਚੋਂ ਬਾਹਰ ਕਿਤੇ ਆਸੇ ਪਾਸੇ ਕਰ ਲਓ, ਸਤਿਗੁਰਾਂ ਦੇ ਦਰਬਾਰ ਚ ਨਹੀਂ, ਮਹਾਰਾਜ ਜੀ ਦਾ ਪੈ। ਹਾਂਜੀ,
ਮਗ ਮੈਂ ਸੈਨ ਰਾਹ ਮੈਂ ਭੋਜ।
ਪਾਤਸ਼ਾਹ ਕਹਿੰਦੇ ਰਸਤੇ ਵਿੱਚ ਨਾ ਸੌਵੇਂ। ਮਗ ਮੈਂ ਸੈਨ, ਰਾਹ ਹੋਵੇ ਨਾ ਕੋਈ ਸਫ਼ਰ, ਜਿੱਥੋਂ ਰਸਤੇ ਤੋਂ ਲੋਕ ਲੰਘਦੇ ਆ ਉੱਥੇ ਨਾ ਸੌਵੇਂ, ਕਿਉਂਕਿ ਰਸਤੇ ਵਿੱਚੋਂ ਕੋਈ ਵਾਹਨ ਲੰਘਦਾ ਉੱਤੇ ਚੜ੍ਹ ਜੇ ਸੁੱਤੇ ਪਏ ਦੇ ਤਾਂ ਵੀ ਮਾੜਾ, ਉੱਥੇ ਫਿਰ ਨੀਂਦ ਵੀ ਡਿਸਟਰਬ ਹੋਣੀ। ਜਦੋਂ ਕਿਸੇ ਨੇ ਲੰਘੀ ਜਾਣਾ ਰਸਤੇ 'ਚੋਂ ਆਉਂਦਿਆਂ ਜਾਂਦਿਆਂ, ਰੌਲੇ ਨਾਲ ਉੱਦਾਂ ਨੀਂਦ ਨਹੀਂ ਆਉਣੀ, ਫਿਰ ਉੱਥੇ ਸੌਣਾ ਕਿਉਂ? ਸਿਆਣਪ ਪਈ ਆ ਵੀ ਰਸਤੇ 'ਚ ਨਾ ਸੌਣ। ਦੂਸਰਾ, ਰਸਤੇ 'ਚ ਤੁਰੇ ਜਾਂਦਿਆਂ ਭੋਜਨ ਨਾ ਛਕੇ। ਜਦੋਂ ਪ੍ਰਸ਼ਾਦਾ ਛਕਣਾ, ਬੈਠ ਕੇ ਕਾਸਣ 'ਤੇ ਛਕੇ, ਤੁਰੇ ਜਾਂਦਿਆਂ ਪ੍ਰਸ਼ਾਦਾ ਨਾ ਛਕੇ, ਇਹ ਵੀ ਮਰਿਆਦਾ ਰੱਖੇ। ਹਾਂਜੀ,
ਮਲ ਮੂਤਰ ਨੇ ਮਗ ਮੈਂ ਰੋਜ।
ਜਿਹੜਾ ਰਸਤਾ ਲੰਘਣ ਦਾ ਲੋਕਾਂ ਦਾ ਲਾਂਘਾ, ਉਹਦੇ ਉਸ ਰਸਤੇ ਦੇ ਉੱਤੇ ਕਦੇ ਮਲ ਮੂਤਰ ਦਾ ਤਿਆਗ ਨਾ ਕਰੇ। ਚਲੋ, ਅੱਜ ਕੱਲ੍ਹ ਤਾਂ ਘਰ ਘਰ ਦੇ ਵਿੱਚ ਵਾਸ਼ਰੂਮ ਵਗੈਰਾ ਬਣ ਗਏ ਹੈ, ਪਹਿਲਾਂ ਸਰੀਰ ਦੀ ਕਿਰਿਆ ਸੋਧਣ ਵਾਸਤੇ ਮਲ ਮੂਤਰ ਦੇ ਤਿਆਗ ਲਈ ਬਾਹਰ ਜਾਂਦੇ, ਪਰ ਲੋਕ ਸਿਆਣਪ ਜਿਹੜੇ ਸਿਆਣੇ ਹੁੰਦੇ ਉਹ ਕਿਸੇ ਪਾਣੀ ਦੇ ਕੰਢੇ ਜਿੱਥੇ ਪਾਣੀ ਹੁੰਦਾ ਚੱਲਦਾ ਛੱਪੜ ਹੁੰਦਾ ਉਹਦੇ ਕੰਢੇ ਮਲ ਮੂਤਰ ਨਹੀਂ ਸੀ ਤਿਆਗਦੇ ਕਿਉਂਕਿ ਉੱਥੋਂ ਪਾਣੀ ਵਰਤਣਾ ਹੁੰਦਾ। ਜਿਹੜਾ ਰਸਤਾ ਹੁੰਦਾ ਆਉਣ ਜਾਣ ਵਾਲਾ ਜਿੱਥੋਂ ਲੋਕ ਲੰਘਦੇ ਸਫ਼ਰ ਕਰਦੇ ਉੱਥੇ ਨਹੀਂ ਸੀ ਗੰਦ ਪਾਉਂਦੇ ਕਿਉਂਕਿ ਉੱਥੋਂ ਸਾਰਿਆਂ ਨੇ ਲੰਘਣਾ ਉਹ ਸਾਫ਼ ਰੱਖਣ। ਤੋ ਪਾਤਸ਼ਾਹ ਇੱਥੇ ਨਾਲ ਨਾਲ ਸੁਚੇਤ ਕਰ ਰਹੇ ਕਿ ਮਲ ਮੂਤਰ ਦਾ ਤਿਆਗ ਰਸਤੇ ਵਿੱਚ ਨਾ ਕਰੇ, ਰਸਤਾ ਸਾਫ਼ ਰੱਖੇ। ਜੇ ਤੁਸੀਂ ਰਾਹ ਸਾਫ਼ ਰੱਖਣ ਦਾ ਯਤਨ ਕਰੋਗੇ ਤਾਂ ਮਹਾਂਪੁਰਖ ਕਹਿੰਦੇ ਜੇ ਇੱਥੇ ਰਾਹ ਸਵਾਰਨ ਲੱਗ ਪਏ ਤਾਂ ਪਰਮਾਰਥ ਦਾ ਰਸਤਾ ਵੀ ਸਵਰ ਜਾਏਗਾ। ਜਿਹੜੇ ਇੱਥੇ ਗਲੀਆਂ ਮੱਲਣ ਲੱਗੇ ਹੈ, ਇੱਥੇ ਵੀ ਹੁਣ ਗਲੀਆਂ, ਇੱਥੇ ਕਿੰਨੀਆਂ ਕੁ ਗਲੀਆਂ ਸਾਫ਼ ਨੇ? ਪਹਿਲਾਂ 15 ਫੁੱਟ ਦੀ 20 ਫੁੱਟ ਦੀ ਗਲੀ ਹੁੰਦੀ ਹੈ, 5-5, 7-7 ਫੁੱਟ ਦੇ ਅਗਲੇ ਪਾਸੇ ਵਾਧਰੇ ਬਣਾ ਕੇ ਅਤੇ ਨਾਲ ਥੜੇ ਬਣਾ ਕੇ ਅਤੇ ਕਬਜ਼ਾ ਕਰਨ ਦੀ ਬਿਰਤੀ ਹੁੰਦੀ ਵੀ ਜੇ ਘਰ 500 ਗਜ਼ ਜਗ੍ਹਾ ਵਿੱਚ ਸੰਤੁਸ਼ਟੀ ਨਹੀਂ ਹੋਈ 5-4 ਫੁੱਟ ਅੱਗੇ ਵਧਾ ਕੇ ਰਾਜੇ ਬਣ ਜਾਓਗੇ। ਜਿਹੜੇ ਰਾਹ ਰੋਕਣ ਦੀ ਬਿਰਤੀ ਰੱਖਣ ਵਾਲੇ ਨੇ ਯਾਦ ਰੱਖਣ, ਪਰਮੇਸ਼ਰ ਦੇ ਘਰ ਜਾਂਦਿਆਂ ਉਹਨਾਂ ਦੇ ਵੀ ਰਾਹ ਰੋਕਣੇ ਆ, ਸਾਫ਼ ਨਹੀਂ ਹੋਣੇ ਉਹਨਾਂ ਦੇ ਰਸਤੇ ਸਾਫ਼ ਥੋੜ੍ਹੀ। ਜਿਹੜੇ ਰਸਤਾ ਸਾਫ਼ ਕਰਨਗੇ ਉਹਨਾਂ ਦੇ ਅਗਲੇ ਰਾਹ ਸਾਫ਼ ਹੋਣਗੇ। ਤੁਸੀਂ ਇੱਕ ਤਸਵੀਰ ਵੇਖੀ ਹੋਣੀ ਜਦੋਂ ਦਰਬਾਰ ਸਾਹਿਬ ਜਾਂਦੇ ਹੋ, ਇੱਕ ਨਿਹੰਗ ਸਿੰਘ, ਇਲੈਕਟ੍ਰਿਕ ਨਿਹੰਗ ਸਿੰਘ, ਉੱਥੋਂ ਪਾਵਰ ਆ ਰਹੀ, ਉਹ ਰਸਤਾ ਬਣਾ ਰਿਹਾ, ਅੰਗਰੇਜ਼ ਅਫਸਰ ਖੜ੍ਹਾ ਕੋਲ, ਉਹ ਵੇਖ ਰਿਹਾ, ਉਹ ਵੇਖਦਾ ਵੀ ਇਹ ਸਾਰਾ ਦਿਨ ਕੁਝ ਖਾਂਦਾ ਨਹੀਂ ਹੈ, ਬਸ ਰਸਤਾ ਹੀ ਬਣਾਈ ਜਾਂਦਾ। ਪੁੱਛਿਆ ਵੀ ਇਹ ਰਸਤਾ, ਕਹਿੰਦੇ ਰਸਤਾ ਬਣਾ ਕੇ ਮੇਰਾ ਪਰਮਾਰਥ ਦਾ ਰਸਤਾ ਸਿੱਧ ਹੋ ਰਿਹਾ, ਇਸ ਰਸਤਿਓਂ ਜਦੋਂ ਲੋਕ ਲੰਘਣਗੇ ਸਾਫ਼ ਰਸਤਾ ਪੱਕਾ ਥਾਂ ਹੋਵੇਗਾ, ਇੱਥੋਂ ਲੰਘਣਗੇ ਉਹ ਅਸੀਸਾਂ ਦੇਣਗੇ, ਸ਼ਾਂਤੀ ਦੇ ਨਾਲ ਲੰਘਣਗੇ, ਉਹਨਾਂ ਦੇ ਲੰਘਣ ਦੇ ਨਾਲ ਜਦੋਂ ਉਹਨਾਂ ਦੇ ਹਿਰਦੇ 'ਚੋਂ ਸ਼ੁੱਭ ਅਸੀਸਾਂ ਆਉਣਗੀਆਂ ਮੇਰਾ ਭਲਾ ਹੋਵੇਗਾ। ਇੱਥੋਂ ਤੱਕ ਕਿ ਰਸਤੇ ਵਿੱਚ ਕੋਈ ਪੱਥਰ ਪਿਆ ਹੋਵੇ, ਸਿਆਣੇ ਬੰਦੇ ਕੀ ਕਰਦੇ, ਪੈਰ ਨਾਲ ਉਹਨੂੰ ਪਾਸੇ ਕਰ ਦਿੰਦੇ ਵੀ ਕਿਸੇ ਨੂੰ ਰਾਹ 'ਚ ਫੁੱਡਾ ਨਾ ਵੱਜੇ। ਤੋ ਰਾਹ ਦੇ ਵਿੱਚ ਗੰਦ ਪਾਉਣਾ ਤਾਂ ਬੜੀ ਦੂਰ ਦੀ ਗੱਲ ਹੈ, ਕੋਈ ਛੋਟਾ ਮੋਟਾ ਪੱਥਰ ਵੀ ਪਿਆ ਹੋਵੇ ਤੇ ਸਿਆਣੇ ਬੰਦੇ ਉਹਨੂੰ ਪਾਸੇ ਕਰ ਦਿੰਦੇ। ਹਾਂਜੀ,
ਗਾਏ ਬਿਪਰ ਕੋ ਪਾਏ ਨਾ ਛੋਵੇ।
ਹਾਂ, ਜਿਹੜਾ ਗੁਰੂ ਕਾ ਸਿੱਖ ਹੈ ਉਹ ਕਿਸੇ ਗਾਂ ਨੂੰ ਤੇ ਕਿਸੇ ਬਾਹਮਣ ਨੂੰ ਮੱਥਾ ਨਾ ਟੇਕੇ, ਕਿਉਂਕਿ ਜਿਹਨਾਂ ਦੇ ਧਾਰਮਿਕ ਚਿੰਨ੍ਹ ਨੇ ਉਹ ਮੱਥਾ ਟੇਕਣ, ਗਊ ਨੂੰ ਕੋਈ ਪੂਜਦਾ ਮੱਥਾ ਟੇਕਦਾ ਜਾਂ ਕੋਈ ਬ੍ਰਾਹਮਣ ਨੂੰ ਟੇਕਦਾ ਉਹ ਟੇਕਣ, ਪਰ ਜਿਹੜਾ ਗੁਰੂ ਕਾ ਸਿੱਖ ਆ ਗਊ ਦੇ ਪੈਰਾਂ ਨੂੰ ਔਰ ਬ੍ਰਾਹਮਣ ਦੇ ਪੈਰਾਂ ਨੂੰ ਮੱਥਾ ਨਾ ਟੇਕੇ। ਹਾਂਜੀ,
ਅੰਨ ਭੁਗਤ ਕੀ ਨਿੰਦ ਨਾ ਪੋਵੇ।
ਹਾਂ, ਜਿਹੜਾ ਭੋਜਨ ਛਕ ਲਿਆ, ਛਕੇ ਹੋਏ ਭੋਜਨ ਦੀ ਨਿੰਦਾ ਨਹੀਂ ਕਰਨੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਅਸੀਂ ਕਈ ਵਾਰੀ ਕੀ ਕਰਨੇ ਆ ਵੀ ਕੋਈ ਚੀਜ਼ ਖਾ ਲੈਂਦੇ ਹਾਂ, ਸਵਾਦ ਨਹੀਂ ਹੁੰਦੀ ਖਾ ਲਈ, ਬਾਅਦ ਵਿੱਚ ਉਹਦੀ ਨਿੰਦਾ ਕਰੀ ਜਾਂਦੇ ਹਾਂ, ਬੜੀ ਮਾੜੀ ਚੀਜ਼ ਸੀ ਜੀ, ਬੜਾ ਬੇਸਵਾਦਾ ਜਿਹਾ ਕੰਮ ਹੋਇਆ, ਖਾ ਤਾਂ ਲਿਆ, ਜਦੋਂ ਛਕ ਹੀ ਲਿਆ ਅੰਦਰ ਚਲਾ ਗਿਆ। ਹੁਣ ਜੇ ਉਹਦੀ ਨਿੰਦਾ ਕਰੋਗੇ ਤੇ ਫਿਰ ਭਾਈ ਉਹ ਸਰੀਰ ਤੇ ਮਾੜਾ ਅਸਰ ਹੀ ਪਾਉਣਾ। ਜੇ ਪਹਿਲਾਂ ਹੀ ਖਾਓ ਹੀ ਨਾ ਜਾਂ ਤਾਂ ਵੀ ਪਤਾ ਵੀ ਜੇ ਚੀਜ਼ ਨਹੀਂ ਚੰਗੀ ਖਾਓ ਹੀ ਨਾ, ਉਹਨੂੰ ਗ੍ਰਹਿਣ ਹੀ ਨਾ ਕਰੋ। ਪਰ ਜੇ ਖਾ ਲਈ ਹੈ ਜਿਹੜੀ ਚੀਜ਼, ਖਾਧੀ ਹੋਈ ਚੀਜ਼ ਦੀ ਫਿਰ ਨਿੰਦਾ ਨਹੀਂ ਕਰਨੀ, ਕਿਉਂਕਿ ਉਹ ਤੁਹਾਡੇ ਸਰੀਰ 'ਚ ਚਲੀ ਗਈ ਹੈ। ਜੇ ਉਹਦੀ ਨਿੰਦਾ ਕਰੋਗੇ ਉਹ ਖਾਧੀ ਹੋਈ ਚੀਜ਼ ਦਾ ਜਿਹੜਾ ਮਾੜਾ ਅਸਰ ਹੈ ਸਾਇੰਸ ਦੇ ਤੌਰ 'ਤੇ ਵੀ ਉਹ ਤੁਹਾਡੇ ਸਰੀਰ 'ਤੇ ਹੋਵੇਗਾ, ਸੁਰਤੀ 'ਤੇ ਹੋਵੇਗਾ। ਜਦੋਂ ਸੁਰਤ 'ਤੇ ਹੋਵੇਗਾ ਫਿਰ ਸਰੀਰ 'ਤੇ ਵੀ ਹੋਵੇਗਾ, ਕਿਉਂਕਿ ਜਿਹੜਾ ਅਸਰ ਸਾਡੀ ਸੁਰਤ ਕਬੂਲਦੀ ਹੈ ਉਹੀ ਅਸਰ ਸਾਡੇ ਸਰੀਰ 'ਤੇ ਆ ਜਾਂਦਾ। ਜੇ ਸੁਰਤ 'ਤੇ ਅਸਰ ਹੋ ਗਿਆ ਤਾਂ ਸਰੀਰ 'ਤੇ ਵੀ ਆ ਜਾਂਦਾ। ਉਹ ਜਿਵੇਂ ਸੁਣਾਉਂਦੇ ਆ ਇੱਕ ਕਹਾਣੀ ਵੀ ਕਿਸੇ ਨੂੰ ਸਜ਼ਾ ਮਿਲੀ ਹੋਈ ਸੀ ਮੌਤ ਦੀ, ਅਤੇ ਕੁਝ ਸਾਇੰਸਦਾਨਾਂ ਨੇ ਖੋਜ ਕਰਨੀ ਸੀ, ਉਹ ਕਹਿੰਦੇ ਨੇ ਤੇ ਮਾਰੀ ਜਾਣਾ, ਫਾਂਸੀ ਦੇਣੀ ਹੈ ਇਹਨੂੰ, ਵੀ ਅਸੀਂ ਆਪਣਾ ਇੱਕ ਪ੍ਰੈਕਟੀਕਲ ਕਰ ਲਈਏ। ਉਹਦੀ ਅੱਖਾਂ ਬੰਨੀਆਂ, ਉਹਨੂੰ ਕਿਹਾ ਵੀ ਤੈਨੂੰ ਸੱਪ ਡੰਗੇਗਾ, ਬੜਾ ਜ਼ਹਿਰੀਲਾ ਸੱਪ ਹੈ, ਤੇਰੇ ਪੈਰ 'ਤੇ ਡੰਗ ਮਾਰੇਗਾ ਔਰ ਇਹਦੇ ਨਾਲ ਤੇਰੀ ਮੌਤ ਹੋ ਜਾਏਗੀ। ਅੱਖਾਂ ਉਹਦੀਆਂ ਬੰਨਤੀਆਂ, 2 ਪਿੰਨਾਂ ਲਈਆਂ, ਲੋਹੇ ਦੀਆਂ ਪਿੰਨਾਂ ਲੈ ਕੇ ਉਹ 2 ਦੇ ਪੈਰ 'ਚ ਮਾਰੀਆਂ, ਉਹ ਦਹਿਸ਼ਤ ਦੇ ਨਾਲ ਹੀ ਮਰ ਗਿਆ। ਜਦੋਂ ਉਹਦੇ ਸਰੀਰ ਦੇ ਵਿੱਚ ਕੈਮੀਕਲ ਵੇਖਿਆ, ਉਹ ਵਾਕਈ ਜ਼ਹਿਰ ਸੀ ਜਿਹੜਾ ਸੱਪ ਦੇ ਵਿੱਚੋਂ ਨਿਕਲਦਾ। ਯਾਨੀ ਕਿ ਜੋ ਸਾਡੀ ਸੁਰਤ ਦੇ ਉੱਤੇ ਅਸਰ ਹੁੰਦਾ ਉਹ ਸਾਡੇ ਤਨ 'ਤੇ ਵੀ ਹੁੰਦਾ। तो जदों भोजन छक लिया, भोजन छक इहदी निंदा करन लग पए वी माड़ा सी, उहदा असर सुरत ते होना, सुरत ने उही माड़ा असर शरीर ते पाउणा, पेट ते पाउणा, सारा शरीर फिर डिगू डिगू करी जांदा। इस करके गुरदेव कहिंदे खादे हुए भोजन की कदे निंदा नहीं करनी। हां जी,
रही एकांत बैठ कर ध्याना,
पातशाह कहिंदे यतन करे गुरु का सिख एकांत विच बैठण दा, यतन करे एकांत, कईआं वास्ते एकांत बड़ा वड्डा भारी दुख है, उही एकांत रब दे प्यारियां वास्ते बड़ा वड्डा सुख है। एकांत विच रहना, एकांत विच वसना बड़ा औखा काम है, पर जे किसे नूं एकांत विच रहना आ गया ओना ही अपनी आत्मा दे नेड़े हो जांदा। तो पातशाह कहिंदे जिहड़ा गुरु का सिख है यतन करे कि अपने जीवन च घंटा दो घंटे एकांत विच जदों कोई कोल ना होवे शांत हो के अपने ध्यान दी साधना च बैठे। हां जी,
हिरदै गनी न चितवत नाना,
पातशाह कहिंदे अपने हिरदे विच नाना प्रकार दीआं बिरतियां ना चितवे, मन दे विच संकल्प विकल्प उठदे ने, उहनां संकल्प विकल्पां नूं शांत करन दा यतन करे।
पांबर नारी पर की बुरी,
पातशाह कहिंदे कोई पामर है, कोई पामर नारी इस्त्री है, आचरण तों डिग्गी होई पराई भी होवे, ਉਹ ਬੁਰੀ ਜਾਣ ਕੇ ਉਹਦਾ ਤਿਆਗ ਕਰਨਾ ਹੈ। ਬਦ ਚੱਲਣ ਆਦਮੀ ਤੇ ਬਦ ਚੱਲਣ ਇਸਤਰੀ ਦੋਨਾਂ ਦਾ ਤਿਆਗ ਕਰਨਾ ਹੈ।
ਰਾਜਦੂਤ ਕੀ ਮੈਤਰੀ ਛੁਰੀ,
ਜਿਹੜਾ ਕਿਸੇ ਰਾਜੇ ਦਾ ਸੂਈਆ ਹੁੰਦਾ ਜਿਹਨਾਂ ਨੂੰ ਕਹਿੰਦੇ ਮੁਖਬਰ, ਕਹਿੰਦੇ ਉਹਦੀ ਮਿੱਤਰਤਾਈ ਤੁਹਾਡੇ ਲਈ ਬੜੀ ਬੁਰੀ ਛੁਰੀ ਦੇ ਸਮਾਨ ਹੈ। ਕਿਸੇ ਰਾਜੇ ਦਾ ਸੂਈਆ ਹੋਵੇ ਉਹਦੀ ਮਿੱਤਰਤਾ ਤੁਸੀਂ ਕਰੋ, ਕਹਿੰਦੇ ਉਹ ਤੁਹਾਡੇ ਲਈ ਬੜੀ ਵੱਡੀ ਘਾਤਕ ਹੋ ਸਕਦੀ, ਇਸ ਕਰਕੇ ਉਹਦੀ ਮਿੱਤਰਤਾ ਨਹੀਂ ਰੱਖਣੀ। ਜੀ,
ਸਕਲ ਰਾਤ ਜਾਗਤ ਨੈ ਰਹੇ,
ਸਾਰੀ ਰਾਤ ਜਾਗਦਿਆਂ ਨਾ ਕੱਟੇ। ਹਾਂ ਜੇ ਰੱਬ ਰੱਬ ਕਰ ਰਿਹਾ ਕੋਈ ਗੱਲ ਵੱਖਰੀ, ਪਰ ਬਿਨਾਂ ਗੱਲ ਤੋਂ ਜਾਗਦਿਆਂ ਉੱਦਾਂ ਹੀ ਕਦੇ ਇੱਧਰ ਭੱਜ ਕੇ। ਕਹਿੰਦੇ ਜੀ ਅੱਜ ਕੱਲ੍ਹ ਉਹ ਕਹਾਵਤ ਬਣਾਈ ਹੋਈ ਵੀ ਰਾਤ ਨੂੰ ਅਸੀਂ ਜੀ ਦੂਰ ਫੇਰੀ ਮਾਰ ਕੇ ਆਉਂਦੇ, ਗੱਡੀਆਂ ਲੈ ਕੇ ਜੋ ਦੌੜਦੇ ਆ, ਇੱਧਰ ਭੱਜਦੇ ਆ, ਮਾੜੇ ਭੈੜੇ ਕਰਮ ਕਰਦੇ ਆ, ਬਦ ਫੈਲੀਆਂ ਕਰਦੇ ਆ। ਗੁਰੂ ਕੇ ਸਿੱਖ ਦਾ ਇਹ ਆਚਰਣ ਨਹੀਂ। ਗੁਰੂ ਕਾ ਸਿੱਖ ਤਾਂ ਰਾਤ ਨੂੰ ਪਹਿਲੇ ਪਹਿਰ ਲੰਗਰ ਪ੍ਰਸ਼ਾਦਾ ਛਕ ਕੇ ਸੋਹਿਲਾ ਸਾਹਿਬ ਪੜ੍ਹ ਕੇ ਆਪਣੇ ਆਸਣ ਤੇ ਬਿਰਾਜਦੇ, ਸਵੇਰੇ ਅੰਮ੍ਰਿਤ ਵੇਲੇ ਦੀ ਸੰਭਾਲ ਕਰੇ। ਜਿਹਨੇ ਰਾਤ ਦਾ ਪਹਿਲਾ ਪਹਿਰ ਨਹੀਂ ਸੰਭਾਲਣਾ ਉਹ ਫਿਰ ਅਖੀਰਲਾ ਪਹਿਰ ਵੀ ਨਹੀਂ ਸੰਭਾਲ ਸਕਦਾ। ਜਿਹੜਾ ਰਾਤ ਦਾ ਪਹਿਲਾ ਪਹਿਰ ਸੰਭਾਲ ਲਏਗਾ, ਪਹਿਲਾ ਪਹਿਰ ਹੈ ਫੁੱਲੜਾ ਫਲ ਪੀ ਪੱਛਾ ਰਾਤ, ਉਹ ਪਿਛਲਾ ਪੈਰ ਵੀ ਸੰਭਾਲ ਲਏਗਾ। ਜਿਹੜਾ ਗੁਰੂ ਕਾ ਸਿੱਖ ਹੈ ਉਹ ਸਾਰੀ ਰਾਤ ਜਾਗਦਾ ਨਾ ਫਿਰੇ। ਹਾਂਜੀ,
ਮੈਂ ਤੁਨ ਬਹੁਤ ਬਾਰ ਨੈ ਗਹੇ,
ਜੇ ਗ੍ਰਿਸਤੀ ਹੈ ਤੇ ਗ੍ਰਿਸਤ ਵੀ ਬਹੁਤੀ ਵੇਰੀ ਨਾ ਕਰੇ, ਗ੍ਰਿਸਤ ਵਿੱਚ ਵੀ ਬਹੁਤੀ ਵੇਰੀ ਪ੍ਰਵਿਰਤ ਨਾ ਹੋਵੇ, ਪਸ਼ੂ ਬਿਰਤੀ ਨਾ ਰੱਖੇ। ਹਾਂਜੀ,
ਸਿਥਲ ਦੂਤ ਅਨ ਅਭਿਆਸੀ, ਸਿਥਲ ਦੂਤ ਅਨ ਅਭਿਆਸੀ,
ਅਨ ਅਭਿਆਸੀ ਨਾ ਹੋਵੇ। ਅਨ ਅਭਿਆਸੀ ਦਾ ਮਤਲਬ ਹੁੰਦਾ ਵੀ ਅਭਿਆਸ ਕਰੇ ਗੁਰੂ ਕਾ ਸਿੱਖ ਤੇ ਹਰ ਵੇਲੇ ਤਿਆਰ ਬਰ ਤਿਆਰ ਰਹੇ, ਆਲਸੀ ਨਾ ਹੋਵੇ।
ਕਾਚਾ ਸੂਕਾ ਤਿਆਗੇ ਆਮਿਖ,
ਕੱਚਾ ਤੇ ਸੁੱਕਾ ਮਾਸ ਤਿਆਗੇ ਸਿੱਖ, ਕਦੇ ਕੱਚੇ ਤੇ ਸੁੱਕੇ ਮਾਸ ਦਾ ਸੇਵਨ ਨਾ ਕਰੇ।
ਪਰ ਕੀ ਰਮਤੀ ਨਾਰੀ ਚੋਰ,
ਵਿਭਚਾਰਣੀ ਔਰਤ ਹੋਵੇ, ਕੋਈ ਆਚਰਣ ਤੋਂ ਡਿੱਗੀ ਹੋਈ ਔਰਤ ਹੋਵੇ, ਉਹਦੇ ਪਰਛਾਵੇਂ ਤੋਂ ਵੀ ਬਚੇ, ਉਹਦਾ ਤਿਆਗ ਕਰੇ।
ਜੇ ਆਪਣੀ ਇੰਦਰੀ ਹੈ ਠੌਰ,
ਕਹਿੰਦੇ ਜੇ ਤੁਹਾਡੀਆਂ ਆਪਣੀਆਂ ਇੰਦਰੀਆਂ ਕਾਬੂ ਵਿੱਚ ਨੇ, ਅੱਖਾਂ ਕੰਨ ਨਾਸਕਾ,
ਦੰਭ ਨਾਸਤ ਕੀ ਮਤ ਸਰ ਤਜੇ,
ਕਹਿੰਦੇ ਸਮਝ ਲਓ ਕਿ ਤੁਸੀਂ ਸਭ ਕੁਝ ਜਿੱਤ ਲਿਆ। ਜੇ ਇੰਦਰੀਆਂ ਵਸ ਚ ਨੇ ਤਾਂ ਸਭ ਕੁਝ ਤੁਹਾਡੇ ਵਸ ਵਿੱਚ ਹੈ। ਪਖੰਡ ਦਾ ਦੰਭ ਦੁਆਰਾ ਪੜੋ ਜੀ।
ਦੰਭ ਨਾਸਤਕੀ ਮਤ ਸਰ ਤਜੇ,
ਪਾਤਸ਼ਾਹ ਕਹਿੰਦੇ ਪਖੰਡ ਨਾਸਤਕ ਬਿਰਤੀ ਤੇ ਈਰਖਾ ਇਹਦਾ ਤਿਆਗ ਕਰਨਾ ਹੈ।
ਅਸੂਆ ਨਿੰਦਾ ਚਿੰਤ ਨਾ ਪਜੇ,
ਈਰਖਾ ਨਿੰਦਾ ਤੇ ਚਿੰਤਾ ਆਪਣੇ ਹਿਰਦੇ ਵਿੱਚ ਨਾ ਰੱਖੇ।
ਖੱਗ ਤਰਵਰ जग बास निहारै।
इस जगत च अपना वासा इउं जाने जिवे कोई पंछी दरखत ते वसदा है।
रैन दिना निज तत्व विचार,
रात दिन अपने आत्म तत् दी विचार करे गुरसिख।
हिया विराग लख जगत असारा,
सारे जगत नू नाशवान जान के गुरसिख अपने हिरदे च विराग दी बिरती धारण करे।
देहि प्राण गुण आत्म न्यारा,
ये जाने के देह प्राण ते गुण ते आत्मा न्यारे न्यारे ने वखरे वखरे ने।
सुन कर शास्त्रन गर्भावै,
गुरबाणी सुन के जा शास्त्रा नू सुन के जेड़ा बंदा हंकार करदा भी मैं बड़ा ज्ञानी आ।
काहू वस्त सुनी हो न लावै,
कहिंदे भाई ओ गलत करदा। जे शास्त्र सुने धर्म ग्रंथ सुने ते अपने हंकार नू गवावे, किसे वस्तु दे नाल ने ना लावे।
तीरज स्यों विवहार कटावे,
एक उम्र दा पड़ा ऐसा आ जाना चाहिदा हर सिख दी जिंदगी च के जदों पहुंच के ओ विवहार कटाउणे शुरू कर देवे। एक उम्र दा पड़ा ऐसा होना चाहिदा सिख दे जीवन च कि सारी जिंदगी बहुत कर लिया, हुण सहजे सहजे कटाईए अपनी बिरती, बच्चियां नूं सौंपीए अपने सामने सारे काम धंधे, असीं उपरामता कर लईए। हाँ जी,
सहज सहज सब सो छुटकावै,
फिर सहजे सहजे सारिआं तों अपनी सुरत तोड़ लवे।
दीसे कुद्दी सुमत का बोधक,
महाराज जी कहिंदे भाई जिहड़ी सुमत है ओनू अपने हिरदे च ग्रहण करे ते माड़ी भैड़ी मत दा त्याग करे।
प्राण अपान की गत का सोधक,
जिहड़े सवास चलदे ने उन्हां सवासां नाल परमेश्वर दा भजन करे।
बड़ी बेर भोजन ने खाए,
बहुती बेरी ना खावे, जदों भुख लगे उदों प्रशादा छके, इहने भी बिना गल तों सारा दिन खाई जावे चरी जावे।
मान बड़ाई अपन न गाए,
अपनी मान ते बड़ियाई अपने मुखो ना कवे सिख, अपनी सोभा जा अपने मुंह आप ही अपना मियां मिठू ना बनावे।
कुसत कुपोज सब नारी शोभा,
कुसत ना बोले, माड़ा भैड़ा भोजन ना खावे।
इनको तजे ना तार उर लोभा,
कहिंदे फिर इन्हां दी सोभा भी ना करे, अपने हिरदे च लोभ भी ना करे।
खल की मल की नटकी पंगत,
मूर्ख दे और जेडे नट हुंदे आ कदे कुछ बन गए कदे कुछ बन गए, उना दी संगत ना करे।
पुत्र पढ़ावे साधु संगत,
अपने बच्चियां नू साधुआं दी संगत विच पढ़ावे, उना दी संगत विच बिठावे।
देव पवन में चिर ना रहे,
हां देव पवन दा मतलब है भी जिथे पूजा दा स्थान होवे उथे बहुता लम्मा समा ना बैठे। एदा मतलब की है, महापुरख संत गुरबचन सिंह जी कहा करते सन कि सचखंड श्री हरिमंदर साहब जाओ, कीर्तन सुनो, उदों तक बैठ के सुनो जदों तक मन विचलित ना होण लग पे। जे मन च माड़ा ख्याल आउण लग पे उदों ही मत्था टेको ते उत्थों निकल के बाहर चले जाओ। तो जेडे पूजा स्थान ने उत्थे ज्यादा लम्मा समा ना बैठो दा मतलब भी उदों ताई बैठे रहो जदों तक मन विच कोई माड़ा ख्याल नहीं आउंदा। जदों माड़िया मन च कोई फुरना आ गया उदो ही मत्था टेको ते विदा हो जाए। हाँ जी,
करनी पेद न कैसो कहे,
जेड़ी तुहाडी करनी आ तुसी जेड़ा भजन कर दियो सिमरन कर दियो नितनेम कर दियो, लोकां नू ना दसो भी मैं की करदा, ओनू गुप्त रखो। हाँ जी,
समता नित सबन को हेरै,
सारिआं नू एक समान करके वेखणा है।
न्याय समय कुछ पछ ना टेरै,
मन लो कि तुहाडे कोल कोई मसला आ जाए भी तुसी उहदा इंसाफ करना, दो धिरां दी लड़ाई है, कहिंदे पक्षवाद नहीं करना, जो सही है वह कर दिओ। हाँ जी,
ओगन की कीरत ने कीजे,
जेड़े संसार दे भोग ने उन्हां दी कदे कीर्ति नहीं करनी।
खान पान में थित मन पीजे,
खान पान विच अपना मन नहीं लाई रखना हर वेले।
सुदाहार बिहार जो सूदा,
कहिंदे आहार भी शुद्ध करे ते अपना व्यवहार भी गुरु का सिख शुद्ध रखे।
करत रहे सिख कर तन रूदा,
जेड़ा गुरसिख इन्हां सारियां चीजां दा ध्यान रखदा जिहड़ियां उपर दसियां ने, महाराज जी कहिंदे उहदे घर विच सारियां बरकतां दा वासा हुंदा। सतगुरु जी कृपा करन, इह पावन अमृत बचन साडे हिरदिआं च वस जाण, होईआं भुल्लां चुक्कां दी खेमा ਵਾਹਿਗੁਰੂ 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 ਵਾਹਿਗੁਰੂ
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 ਹੇ ਅਚੁੱਤ ਹੇ ਪਾਰ ਬ੍ਰਹਮ
ਅਗਨਾਸ
ਹੇ ਪੂਰਨ ਹੇ ਸਰਬਮੈ ਹੇ ਸੰਗੀ ਹੇ ਨਿਰੰਕਾਰ
ਨਿਰਗੁਣ ਸਭ ਠੀਕ
ਹੇ ਗੋਬਿੰਦ ਹੇ ਗੁਣ ਨਿਧਾਨ
ਸਦਾ ਪਵਿੱਤ
ਹੇ ਅਪਰੰਪਰ ਹਰ ਹਰੇ
ਪੀਓਣ ਹਾਰ
ਹੇ ਸੰਤ ਕੈ ਸਦਾ ਸੰਗ
ਧਾਰਾਧਾਰ
ਹੇ ਠਾਕੁਰ ਹਉ ਦਾਸਰੋ ਨਾਨਕ ਦੀ ਜੈ ਨਾਮ ਦਾਨ ਆਏ ਪ੍ਰਭ ਸ਼ਰਣਾਗਤੀ
ਨਿਜ ਦਿਆਲ
ਏਕ ਅੱਖਰ ਹਰ ਮਨ ਬਸਤ ਵਾਹਿਗੁਰੂ ਨਾਮ ਜਹਾਜ ਹੈ
ਅੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰੇ ਉਤਾਰਨ ਹਾਰ
ਵਾਹਿਗੁਰੂ ਨਾਮ ਜਹਾਜ ਹੈ
ਅੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰੇ ਉਤਾਰਨ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।